शब्द विच बोल के सफला और पवित्र करने के चल तय करो। पहले दास बोलिया करेगा, फिर सारे भाई और तो बाद सब विज्ञान बोलिया करो। तुद बिन कवन हमारा मेरे प्रीतम प्राणी अधारा, तुद बिन कवन Thank you. आधारे प्रीतम प्राण आधारा अंतर की विद तुम ही जानी तुम ही सजन सुहेले सर्व सुखा मैं तुझते पाए रे ठाकर अगय अतोले तुझ बिन कवन हमारा मेरे प्रीतम प्राण आधारा तुझ बिन कवन हमारा मेरे प्रीतम प्राण आधारा
संगत मिले तो मेरे
ਜਾਂ ਹਰ ਹਰ ਜੀਉ ਭਰਿਆ ਸੈਲ ਪੁੱਤਰ ਮੈਂ ਜੰਤ ਉਪਾਏ ਅਹੰਕਾਰ ਰਿਜ਼ਕ ਆ ਗਏ ਕਰ ਧਰਿਆ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਧਰਿਆ ਸਾਧ ਸੰਗਤ ਆਪਣੇ ਖਿਆਲਾਂ ਨੂੰ ਬਾਹਰੋਂ ਰੋਕਣਾ ਹਰ ਸਤਸੰਗੀ ਦਾ ਫਰਜ਼ ਹੋਇਆ ਕਰਦਾ ਕਿਉਂਕਿ ਜਿਤਨੀ ਦੇਰ ਤੱਕ ਆਪਣੇ ਖਿਆਲ ਨੂੰ ਬਾਹਰੋਂ ਨਹੀਂ ਰੋਕਿਆ ਜਾਂਦਾ ਹਰੀ ਜਸ ਵਿੱਚ ਔਰ ਗੁਰੂ ਦੀ ਸਿੱਖਿਆ ਵਿੱਚ ਨਹੀਂ ਜੁੜਿਆ ਕਰਦਾ ਜਿਤਨੀ ਦੇਰ ਤੱਕ ਹਰੀ ਜਸ ਵਿੱਚ ਮਨ ਜੁੜਦਾ ਨਹੀਂ ਹਰੀ ਜਸ ਦਾ ਆਨੰਦ ਨਹੀਂ ਪ੍ਰਾਪਤ ਹੁੰਦਾ ਔਰ ਗੁਰੂ ਬਾਬਾ ਜੀ ਦੀ ਸਿੱਖਿਆ ਦੀ ਸਮਝ ਨਹੀਂ ਆਇਆ ਕਰਦੀ ਤਾਂ ਤੇ ਖਿਆਲ ਦਾ ਰੋਕਣਾ ਅਤਿ ਜ਼ਰੂਰੀ ਹੈ ਇਹਦੇ ਵਾਸਤੇ ਚਾਰ ਗੱਲਾਂ ਬਹੁਤ ਮਦਦਗਾਰ ਹੁੰਦੀਆਂ ਹਨ ਰਸਨਾਂ ਦੁਆਰਾ ਸ਼ਬਦ ਵਿੱਚ ਬੋਲਣਾ ਕੰਨਾਂ ਨੂੰ ਸੁਣਨ ਵਿੱਚ ਲਗਾ ਕੇ ਰੱਖਣਾ ਨੇਤਰਾਂ ਨੂੰ ਗੁਰੂ ਸਰੂਪ ਦੇ ਧਿਆਨ ਤੋਂ ਬਿਨਾਂ ਇੱਧਰ ਉੱਧਰ ਨਾ ਜਾਣ ਦੇਣਾ ਦੁੱਧ ਨਾਲ ਵਿਚਾਰ ਕਰੀ ਜਾਣਾ ਇਉਂ ਮਨ ਪੂਰਾ ਪੂਰਾ ਲਾਭ ਉਠਾ ਸਕਿਆ ਕਰਦਾ ਹੈ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਧਰਿਆ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ ਮਾਨੁਖ ਤਨ ਮਿਲ ਗਿਆ ਮਨੁੱਖਾ ਦੇ ਵਿੱਚ ਆ ਕੇ ਵੀ ਜੀਵ ਹੈਵਾਨੀ ਜ਼ਿੰਦਗੀ ਬਸਰ ਕਰਕੇ ਹੋਰ ਨਰਕਾਂ ਵੀ ਜਾ ਡਿੱਗਦਾ ਪਰ ਬੜੇ ਭਾਗ ਹੁਣ ਸਤਸੰਗ ਮਿਲ ਜਾਏ ਬੜੇ ਭਾਗ ਸਾਧ ਸੰਗ ਭਾਗ ਤਿੰਨ ਭੇਟ ਤੋਂ ਦੁਰਮਤ ਹੋਈ ਸੋ ਜੋ ਸਤਸੰਗ ਵਿੱਚ ਮਿਲਿਆ ਹੈ ਉਹਦਾ ਵਸ਼ ਨਿਸ਼ਤਾਰਾ ਹੈ ਜਿਵੇਂ ਕੋਈ ਬੱਚਾ ਸਕੂਲ ਵਿੱਚ ਦਾਖਲ ਹੋ ਗਿਆ ਹੌਲੀ ਹੌਲੀ ਕਾਲਜ ਵਿੱਚ ਪਹੁੰਚ ਕੇ ਉਹ ਬੜਾ ਭਾਰਾ ਵਿਦਵਾਨ ਹੋ ਜਾਂਦਾ ਇਸੀ ਤਰ੍ਹਾਂ ਹੀ ਸਤਸੰਗ ਜੋ ਹੋਇਆ ਕਰਦੇ ਨੇ ਪਰਮਾਰਥਕ ਸਕੂਲ ਜਾਂ ਕਾਲਜਿਸ ਹੁੰਦੇ ਹਨ ਸਤਸੰਗ ਤੋਂ ਬਿਨਾਂ ਸੱਤੇ ਪਾਸੇ ਦੀ ਸੋਝੀ ਨਹੀਂ ਪਿਆ ਕਰਦੀ ਸਤਿਗੁਰੂ ਨਾਨਕ ਦੇਵ ਮਹਾਰਾਜ ਜਗ ਜਲੰਧਰ ਦੀ ਸਾਰ ਕਰਦੇ ਅੱਜ ਕਿਸੇ ਸ਼ਹਿਰ ਤੋਂ ਬਾਹਰ ਬੈਠੇ ਹੋਏ ਹਨ ਮਰਦਾਨਾ ਰਬਾਬ ਵਜਾ ਰਿਹਾ ਹੈ ਹਜ਼ੂਰ ਦੇ ਪਵਿੱਤਰ ਗਲੇ 'ਤੇ ਸ਼ਬਦ ਉਚਾਰਨ ਹੋਇਆ ਜਿਸ ਦੇ ਵਿੱਚ ਵਾਹਿਗੁਰੂ ਅੰਤਰਿਆਮੀ ਬੇਅੰਤ ਹੈ ਉਹਦੀ ਮਹਿਮਾ ਕਥਨੀ ਹੈ ਇਸ ਦੀ ਬਾਬ ਐਸਾ ਫਰਮਾਉਂਦੇ ਹਨ
ਤੇਰਾ ਬ੍ਰਹਮਾ ਨੇ ਅਨੰਤ ਨਾ ਪਾਇਆ ਮੈਂ ਮਨ ਤੇਰੀ ਵੇਦ ਜਾਣ ਲੈ Thank you.
जाने वेद, ब्रह्मे नहीं जाने भेद, अवतार न जाने अंत, परमेश्वर पार्वम बेअंत, अपनी गति आप जाने, सुन सुन अवर बखाने, शंकरा नहीं जाने भेद, खोज तहारे देव, देविया नहीं जाने ब्रह्म, सब ऊपर अलग पादम, एक भर में एक भक्ति लाए, अपना किया आप जनाए, संतन की सुन साची साखी, तो बोले जो पेखे आखी, नहीं लेप तिस्पुन न पाप, नानक का प्रभ आपे आप। शब्दा बार बार उच्चारण कीता, समाप्ति हुई, मरदाना अर्ज करदा गरीब नवाज, और सामने शहर दींदा है, क्योंकि उच्चे उच्चे मकान आत नजर आते हैं, हुक्म होवे जाके कुछ खा पिया वा, क्योंकि भुख डाढ़ी लगी हुई है। ये वचन सुन के गुरु जी कहते मरदाने आ, शहर तो दींद, मकान आत भी दींदे हैं, पर दस तेरा कोई इत्थे वाकफ है, तेनों खाण पीण दे देगा, दुनिया वक्त तो बिना तो किसी ने कुछ खाण पीण दिता नहीं। सो ये सुन के मरदाना अर्ज करदा, महाराज मंग के खा लवांगा। गुरु जी कहने रब दा फकीर मंगे दुनिया तो, आश्चर्य बात है, इन्ना कहने हैं गुरु जी ने अपने चरण का अंगूठा जमीन विच मारिया, एक लाल रंग की चमकीली गीटी निकली, कह लगे लै उठा लै, कुछ खा पिया भी जो वापस मोड़न वापस ले आ। मरदाना शहर नू तुरिया जांदा, देखता जांदा भी की चीज है, एदा कोई की कुछ देवेगा, मेरी भुख ढाई शेर है, मैनू इतना हार कुछ मिल जाए, बस इदू ज्यादा मैं चाहता नहीं। जाद्या जाद्या शहर विच पहुंच गया, अगे सब्जी फरोशा दी दुकाना हैं, सब्जी वेचण वाले दी दुकाना हैं, एक दुकान ते जाके कहने लै भई भरावा आ चीज लै लै, मैनू ढाई सिर्फ की कोई चीज दे दे। वो कहना ढाई सिर इस दिन सिर्फ दो मूलियां मिलनगियां, क्या है एहो जे रोड साडिया गलिया विच बड़े रुलते फिरते। मरदाना कहना ढाई दो मूलियां नाल मेरी भुख नहीं दूर होनी, मेरा आहार ढाई शेर है, कोई चीज दे दे ढाई। वो कहना नहीं दो मूलियां लेने ले ला नहीं जा। मरदाना अगे गया, कुछ फासले ते हलवाई की दुकान है, उसनु कहना लो जी एदा की कुछ दिंदे हो। वो कहना शेर मिठाई, ये तो ज्यादा नहीं मिलेगी। मरदाना कहना ढाई शेर तो दे, शेर नाल मेरी भुख नहीं दूर होनी। तो कहना बस शेर तो ज्यादा नहीं मिलेगी, लैनी लै नहीं जा। मरदाना अगे चला गया, जाते जाते कपड़े वाली की दुकान है, सोचता भी ये तो भी पुछ के की चीज है। सो उत्थे गया, उन्हें कहना एदा की कुछ दिंदे हो। तो कहना दो गज खद्दर लै लो, होर की लेना। मरदाना अगे चला गया, जाता जाता कुदरती सालसराय नाम करके जुआरी है, उसकी दुकान उसके पास पहुंच गया, उन्हें जाके कह लगा वो चीज वो गीटी वे अगे रख के, कह देखो शाह जी ये की चीज है। जदों उसने वो लाल देखा, आशश कर उठा, उसके चेहरे की रंगत बदल गई, तेरा खुशी भी चमक उठा, दोवें हाथ जोड़ के मथा टेक के आवाज दी अपने नौकर नूं, धक्के नूं बेटा धक्का, जल्दी 100 रुपया कट के लिया। शिफ्ट करन लगा आश्चर्य शह है। साडे उस्ताद कहने हुंदे सन, जेकर एहो जी चीज देखण नसीब होवे तां 100 रुपया दर्शनी भेट रखिए और दोवें हाथ जोड़ के मथा टेक, ਇਤਨੇ ਨੂੰ ਅਦਰਕਾ 100 ਰੁਪਇਆ। ਉਹਨਾਂ ਸਮਿਆਂ ਵਿੱਚ ਨੋਟ ਨਹੀਂ ਸਨ ਹੁੰਦੇ, ਚਾਂਦੀ ਦੇ ਰੁਪਏ ਜਾਂ ਮੋਹਰਾਂ ਸੋਨੇ ਦੀਆਂ ਹੁੰਦੀਆਂ ਸਨ। 100 ਰੁਪਇਆ ਕੱਢ ਕੇ ਲਿਆਇਆ, ਉਸ ਸਾਲ ਸਰਾਏ ਨੇ ਫਿਰ 100 ਰੁਪਇਆ ਉਸ ਲਾਲ ਦੇ ਅੱਗੇ ਰੱਖ ਕੇ ਫਿਰ ਦੁਬਾਰਾ ਮੱਥਾ ਟੇਕਿਆ। ਲਓ ਜੀ, ਕਹਿਣ ਲੱਗੇ, ਇਹ ਤਾਂ ਇਹਦੀ ਦਸ਼ਣੀ ਪੇਟ ਹੈ, ਇਹਦੀ ਕੀਮਤ ਮੈਂ ਇਕੱਲਾ ਨਹੀਂ ਦੱਸ ਸਕਦਾ ਅਗਰ ਵੇਚਣ ਦਾ ਖਿਆਲ ਹੈ। ਮਰਦਾਨਾ ਹੈਰਾਨ ਹੋ ਰਿਹਾ, ਪਿਛਲੇ ਸਬਜ਼ੀ ਫਰੋਸ਼ ਦੀ ਗੱਲ ਨੂੰ ਯਾਦ ਕਰਕੇ ਦੋ ਮੂਲੀਆਂ ਤੋਂ ਜ਼ਿਆਦਾ ਨਾ ਦੇਵੇ, ਔਰ ਹਲਵਾਈ ਸ਼ੇਰ ਮਿਠਾਈ ਤੋਂ ਜ਼ਿਆਦਾ ਨਾ ਦੇਵੇ, ਕੱਪੜੇ ਵਾਲਾ ਦੋ ਗਜ਼ ਖੱਦਰ ਤੋਂ ਜ਼ਿਆਦਾ ਨਿਸ਼ਤਾ ਦੇਵੇ, ਪਰ ਇੱਥੇ 100-100 ਰੁਪਇਆ ਦੱਸਣੀ ਪੇ। ਫਿਰ ਕਹਿੰਦਾ, ਕੀਮਤ ਇਸਦੀ ਮੈਂ ਇਕੱਲਾ ਨਹੀਂ ਦੱਸ ਸਕਦਾ, ਕਈ ਜੁਆਰੀ ਇਕੱਠੇ ਹੋਣਗੇ, ਬਾਦਸ਼ਾਹੀ ਜੁਆਰੀ ਹੋਣਗੇ, ਪ੍ਰਾਈਵੇਟ ਜੁਆਰੀ ਹੋਣਗੇ, ਫਿਰ ਵਿਚਾਰ ਕੀਤੀ ਜਾ ਸਕਦੀ, ਬੜਾ ਬੇਕੀਮਤ ਲਾਲ ਹੈ। ਸੋ ਇਉਂ ਜਿਸ ਵਕਤ ਮਰਦਾਨੇ ਨੇ ਇਹ ਕੁਝ ਦੇਖਿਆ, ਮਰਦਾਨਾ ਬੜਾ ਹੈਰਾਨ ਹੋ ਰਿਹਾ, ਬੜਾ ਸਿਆਣਾ ਸੀ ਸਾਲ ਸਰਾਏ, ਮਰਦਾਨੇ ਦੇ ਚਿਹਰੇ ਵੱਲ ਤੱਕ ਕੇ ਭਾਂਪ ਗਿਆ ਵੀ ਇਸਦੇ ਚਿੱਤ ਵਿੱਚ ਕੋਈ ਹੈਰਾਨੀ ਹੈ। ਇਹ ਸਮਝਦਾ ਹੋਣਾ ਹੈ ਵੀ 100 ਰੁਪਏ ਦੀ ਕੀਮਤ ਦੇ ਰਿਹਾ। ਫਿਰ ਕਹਿੰਦਾ, ਸਾਲ ਸਰਾਏ, ਮੈਂ ਇਸਦੀ ਕੀਮਤ ਨਹੀਂ ਅਦਾ ਕਰ ਰਿਹਾ, ਤਾਂ ਵੈਸੇ ਤਾਂ ਬੜਾ ਬੇਕੀਮਤ ਲਾਲ ਹੈ, ਇਹ ਤਾਂ ਸਿਰਫ ਮੈਂ ਦਸ਼ਣੀ ਪੇਟ ਦੇ ਰਿਹਾ, ਅਗਰ ਇਸਦਾ ਵੇਚਣ ਦਾ ਖਿਆਲ ਹੈ ਤਾਂ ਕਈ ਜੁਆਰੀ ਇਕੱਠੇ ਹੋ ਕੇ ਵਿਚਾਰ ਕਰਾਂਗੇ, ਮੈਂ ਇਕੱਲਾ ਨਹੀਂ ਦੱਸ ਸਕਦਾ, ਇਹ ਜੀ ਸ਼ਾਇਦ ਕਿਤੇ ਕਿਤੇ ਦੇਖਣ ਨੂੰ ਨਸੀਬ ਹੁੰਦੀ। ਸੋ ਇੰਨੀ ਗੱਲ ਜਦੋਂ ਕਹੀ, ਮਰਦਾਨੇ ਨੂੰ ਕਹਿਣ ਲੱਗੇ, ਐ ਲੈ ਜਾਓ, ਦੋਵੇਂ ਚੀਜ਼ਾਂ ਲੈ ਜਾਓ, 100 ਰੁਪਇਆ ਵੀ ਲੈ ਜਾਓ ਅਤੇ ਇਹਨੂੰ ਵੀ। ਮਰਦਾਨਾ ਵੀ ਅੱਗੇ ਕਹਿਣ ਲੱਗਿਆ, ਜਾਂ ਤਾਂ ਮੈਂ ਇਹ ਲਿਜਾਊਂ ਜਾਂ ਆਹ ਲਿਜਾਊਂ, ਇਹਨੇ ਜਾਂ 100 ਰੁਪਇਆ ਲਿਜਾਊਂ ਜਾਂ ਆਹ ਚੀਜ਼ ਲਾਲ ਹੈ ਇਹ ਲਿਜਾਵਾਂ, ਦੋਵੇਂ ਚੀਜ਼ਾਂ ਨਹੀਂ ਮੈਂ ਲੈ ਕੇ ਜਾਂਦਾ, ਸੰਤੋਖੀ ਬੰਦਾ ਕਿਹੜਾ ਲੱਭਣਾ ਸੌਖਾ। ਸੋ ਇਉਂ ਉੱਧਰ ਸਾਲ ਤਰਾਏ ਵੀ ਹੈਰਾਨ ਹੋ ਰਿਹਾ, ਅਖੀਰ ਪੁੱਛਣ ਲੱਗਿਆ, ਇਹ ਵਸਤੂ ਤੁਹਾਡੀ ਹੈ, ਇਸ ਦਾ ਮਾਲਕ ਕੋਈ ਹੋਰ ਹੈ? ਮਰਦਾਨਾ ਕਹਿੰਦਾ, ਮੈਂ ਤਾਂ ਸੇਵਾਦਾਰ ਹਾਂ, ਮੈਂ ਤਾਂ ਇੱਕ ਛੋਟਾ ਜਿਹਾ ਅਦਨਾ ਜਿਹਾ ਸੇਵਕ ਹਾਂ, ਮਾਲਕ ਤਾਂ ਇਹਦਾ ਬਾਹਰ ਬੈਠਾ ਹੈ, ਕੀ ਨਾਂ ਹੈ? ਗੁਰੂ ਨਾਨਕ ਨੰਕਾਰ। ਇਹ ਸੁਣ ਕੇ ਚਿੱਤ ਨੂੰ ਕੋਈ ਸ਼ਾਂਤ ਆਈ, ਕਿਉਂ? ਇਹ ਸਾਲਸਰਾ ਹੈ ਔਰ ਉਸਦਾ ਨੌਕਰ ਅਦਰਕਾ, ਦੋਵੇਂ ਸਤਸੰਗੀ ਬੰਦੇ ਸਨ, ਪਰਮਾਰਥਕ ਬੰਦੇ ਸਨ, ਪਰਮਾਰਥਕ ਸ਼ੌਕ ਰੱਖਦੇ ਸਨ, ਸਤਸੰਗ ਵੀ ਕਰਦੇ ਸਨ, ਪਰ ਅਜੇ ਤੱਕ ਇਹਨਾਂ ਨੂੰ ਸ਼ਾਂਤ ਨਸੀਬ ਨਹੀਂ ਸੀ ਹੋਈ। ਸ਼ਾਂਤੀ ਦੇ ਚਾਹਵਾਨ ਸਨ, ਸਤਸੰਗ ਸ਼ਾਂਤੀ ਪਦਾਰਥਾਂ 'ਚ ਨਹੀਂ, ਸ਼ਾਂਤੀ ਬਹੁਤੇ ਰੁਪਏ 'ਚ ਨਹੀਂ, ਸ਼ਾਂਤੀ ਬਹੁਤੇ ਵੱਡੇ ਵੱਡੇ ਮਕਾਨਾਂ 'ਚ, ਸ਼ਾਂਤੀ ਮੋਟਰਾਂ ਬੱਗੀਆਂ 'ਚ ਨਹੀਂ, ਸ਼ਾਂਤਾਂ ਬੜੇ ਬੜੇ ਮਿਨਿਸਟਰੀਆਂ 'ਚ ਨਹੀਂ, ਸ਼ਾਂਤੀ ਤਾਂ ਸਤਸੰਗ ਔਰ ਵਾਹਿਗੁਰੂ ਦੇ ਭਜਨ ਵਿੱਚ ਹੀ ਹੈ। ਸੋ ਇਸ ਕਰਕੇ ਸਾਰੇ ਲੋਕ ਜਿਉਂ ਜਿਉਂ ਪਹਿਲੇ ਪਹਿਲੇ ਇਨਸਾਨ ਕੋਸ਼ਿਸ਼ ਕਰਦਾ ਹੈ ਵੀ ਮੈਂ ਧਨ ਇਕੱਠਾ ਕਰਾਂ, ਕਿਵੇਂ ਕਿਵੇਂ ਸ਼ਾਇਦ ਮੈਂ ਪੂਰਾ ਸੁਖੀ ਹੋ ਜਾਵਾਂਗਾ, ਪਰ ਸੁੱਖ ਨਹੀਂ ਮਿਲਦਾ, ਹੋਰ ਕਰਦਾ ਫਿਰ ਨਹੀਂ ਸੁੱਖ ਮਿਲਦਾ, ਜ਼ਿਆਦਾ ਪਰੇਸ਼ਾਨ ਹੁੰਦਾ ਚਲਾ ਜਾ। ਸੋ ਇਸੀ ਤਰ੍ਹਾਂ ਕਿਸੇ ਵਸਤੂ ਵਿੱਚ ਇਸਨੂੰ ਜਦੋਂ ਸੁੱਖ ਨਹੀਂ ਲੱਭਦਾ ਅਖੀਰ, ਫਿਰ ਇਸਨੂੰ ਸੂਝਬੂਝ ਪੈਂਦੀ ਹੈ ਵੀ ਸ਼ਾਂਤੀ ਦਾਤਾ ਤਾਂ ਵਾਹਿਗੁਰੂ ਦਾ ਭਜਨ। ਸੋ ਇਸੀ ਤਰ੍ਹਾਂ ਇਹ ਸਾਲ ਸਰਾਏ ਬੜਾ ਭਾਰਾ ਕਰੋੜਾਂਪਤੀ ਜੁਆਰੀ ਸੀ, ਸ਼ਾਂਤ ਨਹੀਂ ਸੀ ਅਜੇ ਤੱਕ ਨਸੀਬ ਹੋਏ, ਸਤਸੰਗ ਵੀ ਭਾਵੇਂ ਕਰਦਾ ਸੀ। ਹੈ ਗੁਰੂ ਨਾਨਕ ਜੀ ਦਾ ਨਾਂ ਸੁਣਿਆ ਸੀ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਖਬਰ ਦੂਰ ਪਹੁੰਚਣੀ ਬੜੀ ਮਾਹੌਲ ਹੁੰਦੀ ਸੀ। ਅੱਜ ਸਾਇੰਸ ਦਾ ਜ਼ਮਾਨਾ ਹੋਣ ਕਰਕੇ ਮਿੰਟਾਂ ਸਕਿੰਟਾਂ ਵਿੱਚ ਲੱਖਾਂ ਮੀਲਾਂ 'ਤੇ ਖਬਰ ਪਹੁੰਚਦੀ ਹੈ, ਉਦੋਂ ਗੁਰੂ ਨਾਨਕ ਦਾ ਨਾਂ ਉੱਡਦਾ ਜਾਂ ਸੁਣਿਆ ਸੀ ਵੀ ਦੁਨੀਆਂ ਦੇ ਉਧਾਰ ਵਾਸਤੇ ਆਪ ਜੀ ਦਾ ਅਵਤਾਰ ਹੋਇਆ। ਇਹ ਸੁਣ ਕੇ ਮਰਦਾਨੇ ਨੂੰ ਕਹਿਣ ਲੱਗਿਆ, ਭਾਈ ਮਰਦਾਨਾ, ਗੁਰੂ ਨਾਨਕ ਜੀ ਨਾਲ ਕਿਤਨੇ ਕੁ ਸਾਧੂ ਹਨ? ਮਰਦਾਨਾ ਕਹਿੰਦੇ, ਕਿਤੇ ਕਿਤੇ ਤਾਂ ਸੈਂਕੜੇ ਹੋ ਜਾਂਦੇ ਹਨ, ਪਰ ਹੁਣ ਤਾਂ ਮੈਂ ਔਰ ਭਾਈ ਵਾਲਾ ਹੀ ਹਾਂ, ਮੈਂ ਰਬਾਬ ਵਜਾਉਣਾ, ਭਾਈ ਵਾਲਾ ਚਮਰ ਬਰਦਾਸ। ਸੋ ਪ੍ਰਸ਼ਾਦ ਪਾਣੀ ਦਾ ਇੰਤਜ਼ਾਮ ਪੁੱਛਣ ਲੱਗਿਆ ਸਾਲ ਤਰਾ, ਕਹਿਣਗੇ ਸਵਾਲ ਕਿਸੇ ਨੂੰ ਪਾਉਂਦੇ ਨਹੀਂ, ਕੋਈ ਪ੍ਰੇਮੀ ਲੈ ਜਾ ਉਹਦਾ ਪ੍ਰੇਮ ਪੂਰਾ ਕਰ। ਹੁਣ ਭੋਜਨ ਪਾਣੀ ਦਾ ਕਿਵੇਂ ਹੈ? ਕਹਿਣ ਲੱਗਾ, ਅਜੇ ਤੱਕ ਨਹੀਂ ਕੋਈ ਇੰਤਜ਼ਾਮ। ਇਹ ਗੱਲ ਸੁਣ ਕੇ ਸਾਲ ਸਰਾਏ ਨੇ ਅੰਦਰ ਸੁਨੇਹਾ ਦਿੱਤਾ ਵੀ ਪੰਜ ਸੱਤ ਸ਼੍ਰੀਆਂ ਦਾ ਭੋਜਨ ਤਿਆਰ ਹੋ ਜਾਵੇ, ਕੁਛ ਫਲ ਮੰਗਾ ਲਏ ਬਾਜ਼ਾਰ ਤੋਂ ਤੇ ਮਰਦਾਨੀ ਨੂੰ ਕਹਿਣਗੇ ਤੁਸੀਂ ਦੋਵੇਂ ਚੀਜ਼ਾਂ ਲੈ ਕੇ ਚੱਲੋ, ਮੈਂ ਵੀ ਹਾਜ਼ਰ ਹੁੰਦਾ ਹਾਂ, ਮੈਂ ਵੀ ਦਰਸ਼ਨ ਕਰਾਂਗਾ, ਮੈਂ ਵੀ ਸ਼ੌਕ ਰੱਖਦਾ ਪਰਮਾਰਥ ਦਾ, ਔਰ ਆ ਕੇ ਗੁਰੂ ਬਾਬਾ ਜੀ ਦੇ ਦਰਸ਼ਨ ਕਰਦਾ ਹਾਂ, ਤੁਹਾਡਾ ਮਾਲਕ ਇਸ ਤੇ ਨਾਰਾਜ਼ ਨਹੀਂ ਹੋਵੇਗਾ। ਮਰਦਾਨਾ ਦੋਵੇਂ ਚੀਜ਼ਾਂ 100 ਰੁਪਇਆ ਤੇ ਲਾਲ ਲੈ ਕੇ ਆ ਗਿਆ, ਗੁਰੂ ਬਾਬਾ ਜੀ ਦੇ ਅੱਗੇ ਰੱਖ ਕੇ ਮੱਥਾ ਟੇਕਿਆ। ਗੁਰੂ ਜੀ ਹਾਸਰਸ ਵਿੱਚ ਕਹਿੰਦੇ ਨੇ ਮਰਦਾਨਿਆਂ ਬੜਾ ਲੋਭੀ, ਨਾਲੇ ਇਹ ਲਿਆ, ਇਹਨਾਂ ਨੇ ਆਹ ਲਿਆ, ਦੋਵੇਂ ਚੀਜ਼ਾਂ ਲਾਇਆ। ਅੱਗੋਂ ਮਰਦਾਨਾ ਕਹਿੰਦੇ ਤੇਰੀਆਂ ਤੂੰ ਜਾਣੇ, ਜਾਂ ਤਾਂ ਸਬਜ਼ੀ ਫਰੋਸ਼ 2 ਉਂਗਲੀਆਂ ਤੋਂ ਜ਼ਿਆਦਾ ਨਾ ਦੀਆਂ ਦੇ, ਜਾਂ ਹਲਵਾਈ ਸ਼ੇਰ ਮਿਠਾਈ ਤੋਂ ਜ਼ਿਆਦਾ ਨਾ ਦੇਵੇ, ਜਾਂ ਕੱਪੜੇ ਵਾਲਾ ਦੁੱਗਲ ਖੱਤਰ ਤੋਂ ਜ਼ਿਆਦਾ ਨਾ ਦੇਵੇ, ਜਾਂ 100 ਰੁਪਇਆ ਦਰਸ਼ਨੀ ਦੇ। ਇਹ ਵਚਨ ਸੁਣ ਕੇ ਗੁਰੂ ਜੀ ਕਹਿੰਦੇ ਮਰਦਾਨੇ ਆ, ਜਿਹੜੀਆਂ ਕੀਮਤੀ ਛਾਇਆਂ ਹੁੰਦੀਆਂ, ਕਦਰਦਾਨਾ ਪਾਸ ਹੀ ਕਦਰ ਪਾਇਆ ਕਰਦੀਆਂ, ਨਖਦਰੇ ਪੁਰਸ਼ਾਂ ਪਾਸ ਸੀ। ਸੋ ਕੀ ਜਾਣੇ ਵਿਚਾਰਾ ਸਬਜ਼ੀ ਫਰੋਸ਼ ਕੀ ਹੁੰਦੇ ਨੇ ਲਾਲ, ਕੀ ਜਾਣੇ ਹਲਵਾਈ ਲਾਲ ਕੀ ਵਸਤੂ ਹੁੰਦੀ ਹੈ, ਕੱਪੜੇ ਵਾਲੇ ਦੇ ਕੀ ਜਾਣੇ ਲਾਲ ਲਾਲਾਂ ਨੂੰ, ਲਾਲਾਂ ਦੀ ਕਦਰ, ਲਾਲਾਂ ਦੀ ਸ਼ਨਾਖਤ ਜਵਾਰੀਆਂ ਨੂੰ ਹੁੰਦੀ ਹੈ। ਜਿਵੇਂ ਲਾਲਾਂ ਦੀ ਸ਼ਨਾਖਤ ਜਵਾਰੀਆਂ ਨੂੰ ਹੁੰਦੀ ਹੈ, ਇਸੇ ਤਰ੍ਹਾਂ ਵਾਹਿਗੁਰੂ ਅੰਤਰਜਮ ਦੇ ਨਾਮ ਦੀ ਕਦਰ, ਨਾਮ ਦੀ ਮਹਿਮਾ ਨੂੰ ਵਾਹਿਗੁਰੂ ਦੇ ਪਿਆਰੇ ਜਾਣਦੇ ਹਨ। ਮਹਿਮਾ ਹਰ ਨਾਮ ਦੀ ਸੰਤਾਨ ਦੇ ਕੀਰਤੇ ਵਾਲੀ, ਜਵਾਰੀ ਹੀ ਪਛਾਣ ਸਕਦੇ ਹਨ, ਇਸੀ ਤਰ੍ਹਾਂ ਵਾਹਿਗੁਰੂ ਦੇ ਨਾਮ ਦੀ ਮਹਿਮਾ, ਜਿਨ੍ਹਾਂ ਨਾਮ ਦੀ ਕਮਾਈ ਕੀਤੀ, ਨਾਮ ਅਭਿਆਸ ਕੀਤੇ, ਨਾਮ ਅਭਿਆਸ ਕਰਕੇ ਇਹਦੇ ਵਿੱਚੋਂ ਨਾਮ ਦੀਆਂ ਸ਼ਕਤੀਆਂ ਪ੍ਰਗਟ ਹੋਈਆਂ, ਉਹਨਾਂ ਨੇ ਹੀ ਨਾਮ ਦੀ ਮਹਿਮਾ ਨੂੰ ਜਾਣਿਆ। ਨਾਮ ਦੀ ਮਹਿਮਾ ਪੁੱਛੋ ਭਗਤ ਨਾਮਦੇਵ ਜੀ ਤੋਂ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਨਾਮ ਕੋ ਚੀਪਰ ਹੋਇਓ ਲਾਗੀਣਾ। ਜਿਸ ਨਾਮ ਦੀ ਬਰਕਤ ਕਰਕੇ ਆਪ ਤਰੇ ਕੁਲਾਂ ਤਰੀਆਂ ਔਰ 72 ਦਵਾ ਸਾਕਾਰ ਰੂਪ ਵਿੱਚ ਪ੍ਰਭੂ ਦੇ ਦਰਸ਼ਨ ਕੀਤੇ ਔਰ ਲੱਖਾਂ ਕਰੋੜਾਂ ਜੀਵਾਂ ਦਾ ਉਧਾਰ ਕੀਤਾ। ਨਾਮ ਦੀ ਮਹਿਮਾ ਪੁੱਛੋ ਭਗਤ ਕਬੀਰ ਜੀ ਨੂੰ, ਗੁਣਾ ਤਣਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਿਰ ਪ੍ਰਯੋਗ ਗੁਣੀ ਗਈ ਹੈ। ਸੋ ਜਿਸ ਦੀ ਨਾਮ ਦੀ ਕਿਰਪਾ ਕਰਕੇ ਸਤਿਗੁਰੂ ਜੀਵਾਂ ਦਾ ਭਲਾ ਕੀਤਾ। ਨਾਮ ਦੀ ਮਹਿਮਾ ਪੁੱਛੋ ਭਗਤ ਰਵਿਦਾਸ ਨੂੰ, ਰਵਿਦਾਸ ਬੰਤਾ ਟੋਰ ਨੀਤਨ ਤਿਆਗੀ ਮਾਇਆ, ਪ੍ਰਗਟ ਹੋਇਆ ਸਾਧ ਸੰਗ ਹਰ ਦਰਸ਼ਨ ਪਾਇਆ। ਸੋ ਨਾਮ ਦੀ ਮਹਿਮਾ ਪੁੱਛੋ ਸੈਨ ਜੀ ਨੂੰ, ਸੈਨ ਨਾਈ ਬੁਦਕਾਰੀ ਆ, ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰਵਮ ਭਗਤਾਂ ਮੈਂ ਗਣਿਆ। ਨਾਮ ਦੀ ਮਹਿਮਾ ਪੁੱਛੋ ਭਗਤ ਧੰਨੇ ਨੂੰ, ਇਹ ਵਿੱਚ ਸੁਣ ਕੇ ਜਾਟ ਰੁੱਟ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਥੰਨਾ ਵੜਪਾ। ਸਵਯੋ ਪਰਮੇਸ਼ਵਰ ਦੀ ਨਾਮ ਦੀ ਮਹਿਮਾ ਨੂੰ ਨਾਮ ਜਪਣ ਵਾਲੇ ਹੀ ਜਾਣਦੇ ਹਨ, ਜਿਵੇਂ ਹੀਰੇ ਲਾਲ ਜਵਾਹਰਾਤ ਦੀ ਮਹਿਮਾ ਨੂੰ ਜਵਾਹਰੀ ਹੀ ਜਾਣਦੇ ਹਨ। ਮਹਿਮਾ ਹਰ ਨਾਮ ਦੀ ਸੰਤਾਂ ਦੇ ਜਿਵੇਂ ਅਯੁੱਧਿਆ ਵਾਸੀ ਬਹੁਤ ਸਾਰੇ ਲੋਕ, ਬੜੇ ਬੜੇ ਵਿਦਵਾਨ ਪੰਡਿਤ ਗੁਰੂ ਬਾਬੇ ਨੂੰ ਆ ਕੇ ਮਿਲਦੇ। ਬਚਨ ਲਾ ਸ਼ੁਰੂ ਹੋਏ, ਉਹ ਕਹਿਣ ਲੱਗੇ ਮਹਾਰਾਜ ਅਯੁੱਧਿਆਪੁਰੀ ਇੱਕ ਦਫ਼ਾ ਸਵਰਗ ਨੂੰ ਜਾ ਚੁੱਕੀ ਹੈ, ਇੱਕ ਦਫ਼ਾ ਬੈਕੁੰਠ ਨੂੰ ਜਾ ਚੁੱਕੀ ਹੈ। ਗੁਰੂ ਜੀ ਕਹਿਣ ਲੱਗੇ ਜੇਕਰ ਅਯੁੱਧਿਆਪੁਰੀ ਸਵਰਗ ਜਾਂ ਬੈਕੁੰਠ ਨੂੰ ਗਈ ਹੁੰਦੀ ਤਾਂ ਇੱਥੇ ਕਿਉਂ ਵਸਦੀ ਹੁੰਦੀ, ਇਹ ਤਾਂ ਇੱਥੇ ਪਈ ਵਸਦੀ ਹੈ। ਇਹ ਸੁਣ ਕੇ ਉਹ ਕਹਿਣਗੇ ਤਾਂ ਠੀਕ ਹੈ ਮਹਾਰਾਜ, ਸਤਯੁਗ ਦੇ ਵੇਲੇ ਰਾਜਾ ਹਰੀਚੰਦ ਹੋਇਆ, ਮਹਾਂਦਾਨੀ ਹੋਇਆ, ਜਿਸ ਦੇ ਦਾਨ ਦੀ ਸ਼ੋਭਾ ਸਵਰਗ ਲੋਕ ਤੱਕ, ਸਵਰਗ ਦੇ ਰਾਜੇ ਇੰਦਰ ਤੱਕ ਪਹੁੰਚੀ, ਉਸ ਤੋਂ ਬਰਦਾਸ਼ਤ ਨਾ ਹੋ ਸਕੀ, ਵਿਸ਼ਵਾਮਿਤਰ ਨੂੰ ਮਿਲ ਕੇ ਬੜੀ ਕਰੜੀ ਕਸੋਟੀ ਲਈ, ਉਸ 'ਤੇ ਪੂਰਾ ਉਤਰਿਆ। ਅਖੀਰ ਜਦੋਂ ਇਤਨੀ ਤਕਲੀਫ ਖੇਚਲ ਚੱਲਣ ਦੇ ਬਾਵਜੂਦ ਆਪਣੇ ਧਰਮ ਨੂੰ ਦ੍ਰਿੜ ਰੱਖਿਆ, ਮੌਕੇ ਭਗਵਾਨ ਪ੍ਰਗਟ ਹੋ ਕੇ ਕਹਿਣ ਲੱਗੇ ਮੈਂ ਬੜਾ ਪ੍ਰਸੰਨ ਹਾਂ, ਜੋ ਕੁਛ ਮੰਗਣਾ ਹੈ ਮੈਂ ਤੂੰ ਸੰਸਾਰ ਦੀ ਮਾਇਆ ਨੂੰ ਉਤਰ ਗਿਆ। ਉਸਨੇ ਫਿਰ ਇਹ ਮੰਗਿਆ ਸੀ ਬਈ ਕਿਰਪਾ ਕਰਕੇ ਭਾਵੇਂ ਦਾਨ ਦਾ ਫਲ ਸਵਰਗ ਲੋਕ ਆਦਿ ਹੈ, ਉਸਨੇ ਇਹ ਮੰਗਿਆ ਅਤੇ ਜਿਤਨੇ ਇਸ ਵੇਲੇ ਦੇ ਜੀਵ ਹਨ ਅਯੁੱਧਿਆ ਦੇ, ਇਹ ਸਰੀਰ ਨੂੰ ਛੱਡ ਕੇ ਜਦੋਂ ਜਾਣਗੇ ਸਾਰੇ ਸਵਰਗਾਂ ਨੂੰ ਜਾਣ। ਸੋ ਐਸਾ ਹੀ ਹੋਇਆ ਤਥਾਸਤੂ ਗਿਆਨ। ਅਤੇ ਦੂਸਰਾ, ਤ੍ਰੇਤੇ ਯੁੱਗ ਦੇ ਵਿੱਚ विष्णु भगवान का अवतार श्री रामचंद्र जी का 14वां अवतार मने, वो भी इसी तरह उस वक्त के जीवन जे शरीर छड़ के बैकुंठन चले गए। वैसे तो पूरी इथी बस्ती गुरु जी कहन लगे उद तक कली अयोध्यापुरी से हूँ सारी दुनिया जा सकती अगर जाना चाहे। वो हैरान होकर पूछणगे महाराज ये कैसे? गुरु जी कहिंदे परमेश्वर का भजन करके नाम जप के सारी दुनिया ही अगर चाहे बैकुंठ नूं जा सकती है। वाहिगुरु का नाम अमोलक वस्तु है।
नाम अमोलक जी मेरे साहिब दा, नाम अमोलक जी मेरे साहिब दा, अमोलक जी मेरे साहिब दा, अमोलक जी मेरे साहिब
जिन्ना भाग मथा नानक सही हर रंग मान। वाहिगुरु का भजन करके अगर यह स्वर्ग चाहता है स्वर्ग मिल सकता है, वैकुंठ चाहता है वैकुंठ मिल सकता है, जो कुछ भी चाहे वाहिगुरु के भजन विचों वही कुछ मिल सकता है। दरोटा एक छोटा जा बीज हों बहुत दे दरख्त का, खसखस के दाने जिन्ना, ओदे विच एडा वड्डा बोहड़ दा दरख्त छुपया हुंदा। जे किसी नूं पुछो भी एदे विच कितना वड्डा बोहड़ दा दरख्त है, सियाणा आदमी तां मन लएगा भई हां है, लेकिन अणजाण नहीं मनेगा क्योंकि अजे दींदा नहीं। पर जिस वक्त उस बोहड़ दे बीज नूं जमीन विच लगाया जाए, हौली हौली उगदा है, वड्डा हुंदा है, आहिस्ता आहिस्ता ओहदे विचों कितना वड्डा दरख्त पैदा हो जांदा। इसी तरह हर इंसान दे अंदर रब और रबी ताकतां छुपियां होईयां हन। जिस वक्त वाहिगुरु दा भजन करदा है वह सारियां विचों ही प्रगट हो जांदियां, जिवें बीज दे विचों एडा वड्डा बोहड़ दा दरख्त पैदा प्रगट हो जांदा है। सो नाम जप के वड्डियां वड्डियां बरकतां बड़ी बड़ी शक्तियां पैदा होंदियां। गुरु जी कहिंदे ने उहनां नूं अगर स्वर्ग नूं जाणा चाहे स्वर्ग नूं जा सकदा है, वैकुंठा नूं जाणा चाहे वाहिगुरू दा भजन करके वैकुंठा नूं जा सकदा। नाम जिहड़ा है वाहिगुरू दा नामी नाल भी वड्डा है। श्री रामचंद्र जी ने जिस वक्त लंका ते चढ़ाई करनी सी समुंदर पिंड दे विच अपने नालों नाम नूं वड्डा रखे, वड्डा दर्शाया, पुल बनना सी जिहड़ा रमेश्वर दा पुल बने, हुक्म कीता हनुमान जरनैल सी भी उत्थे पत्थर सिटो ते पुल बनो, लेकिन पत्थर जुड़दे नहीं। आके कहन लगा महाराज पत्थर नहीं जुड़दे पुल नहीं बच सकता, अगर पुल ना बजा लंका नूं उत्थे जावांगे किवें?
ਉੱਥੇ ਨਹੀਂ ਪਹੁੰਚ ਸਕਾਂਗੇ, ਸੀਤਾ ਨੂੰ ਕਿਵੇਂ ਉੱਥੋਂ ਛੁਡਾ ਕੇ ਲਿਆਵਾਂਗੇ ਏਡਾ ਦੁੱਖ ਤਕਲੀਫ ਵਿੱਚੋਂ। ਖੈਰ ਉਸ ਮੌਕੇ ਸ੍ਰੀ ਰਾਮ ਚੰਦਰ ਜੀ ਨੇ ਕਿਹਾ, ਕਹਿਣਗੇ ਦੇਖੋ ਇੱਕ ਪੱਥਰ ਦੇ ਉੱਪਰ ਰਾਹ ਇੱਕ ਤਿੰਨ, ਐਸਾ ਲਿਖ ਕੇ ਪੱਥਰਾਂ ਨੂੰ ਜੋੜੋ ਜੁੜ ਜਾਣਗੇ। ਤੋ ਰਾਮੇਸ਼ਵਰ ਦਾ ਪੁਲ ਐਸੇ ਹੀ ਬਣਿਆ ਹੋਇਆ, ਯਾਨੀ ਉੱਥੇ ਪਰਮੇਸ਼ਵਰ ਦੇ ਨਾਮ ਦੀ ਮਹਿਮਾ ਨੂੰ ਜ਼ਿਆਦਾ ਜਣਾਇਆ। ਭਾਵੇਂ ਆਪ ਵੀ ਕਰ ਸਕਦੇ ਸਨ, ਲੇਕਿਨ ਉੱਥੇ ਨਾਮ ਦੀ ਮਹਿਮਾ ਵਿਸ਼ੇਸ਼ ਰੱਖੀ। ਨਾਮ ਨਾਮੀ ਨਾਲ ਵੀ ਵੱਡਾ ਹੈ। ਇੱਕ ਦਫ਼ਾ ਸਿੱਧਾਂ ਦੇ ਨਾਲ ਚਰਚਾ ਹੋਈ, ਜਦੋਂ ਗੁਰੂ ਨਾਨਕ ਜੀ ਦੀ ਕਈ ਥਾਈਂ ਚਰਚਾ ਹੋਈ, ਨਾਨਕ ਮਤੇ ਚਲ ਬਟਾਲੇ ਸੁਮੇਰ ਪਰਬਤ ਤੇ ਕਈ ਥਾਈਂ ਐਸਾ ਮਿਲਾਪ ਉੱਤੇ ਚਰਚਾ ਵਾਰਤਾ ਹੋਈ। ਸੋ ਉਹਨਾਂ ਦਾ ਮਾਰਗ ਸੀ ਪ੍ਰਾਣਾਯਾਮ, ਲੇਕਿਨ ਗੁਰੂ ਜੀ ਦਾ ਮਾਰਗ ਪ੍ਰੇਮਾ ਭਗਤੀ ਹੈ, ਵਾਹਿਗੁਰੂ ਦਾ ਭਜਨ। ਇੱਕ ਸਿੱਧਾਂ ਨੇ ਪੁੱਛਿਆ, ਜਪਜੀ ਸਾਹਿਬ ਉਹਨਾਂ ਦੇ ਸਵਾਲਾਂ ਦੇ ਜਵਾਬਾਂ ਦੇ ਮੁਤਾਬਕ ਉਚਾਰਨ ਕੀਤਾ। ਸਿੱਧਾਂ ਨੇ ਕਿਸਾ ਪੁੱਛਿਆ, ਗੁਰੂ ਨਾਨਕ ਜੀ ਤੁਹਾਡਾ ਮਾਰਗ ਪ੍ਰੇਮਾ ਭਗਤੀ ਹੈ, ਵਾਹਿਗੁਰੂ ਦਾ ਪ੍ਰੇਮ ਨਾਲ ਭਜਨ ਕਰਨਾ ਹੈ, ਸੋ ਸਭ ਤੋਂ ਵੱਡੀ ਚੀਜ਼ ਕੀ ਹੈ, ਕਿਰਪਾ ਕਰਕੇ ਦੱਸੋ। ਗੁਰੂ ਜੀ ਕਹਿਣਗੇ ਸਭ ਤੋਂ ਵੱਡੀ ਚੀਜ਼ ਪਰਮੇਸ਼ਰ ਹੈ, ਪਰਮਾਤਮਾ ਹੈ। ਇਸ ਤੋਂ ਵੱਡੀ ਚੀਜ਼ ਹੈ ਹੀ ਕੋਈ ਨਹੀਂ ਦੁਨੀਆਂ ਦੇ ਤੱਤੇ। ਸਾਰਾ ਸੰਸਾਰ ਪੰਜਾਂ ਤੱਤਾਂ ਦਾ ਬਣਿਆ, ਮਿੱਟੀ ਹੈ, ਪਾਣੀ ਹੈ, ਅੱਗ ਹੈ, ਹਵਾ ਹੈ, ਆਕਾਸ਼ ਹੈ, ਪੰਜੇ ਤੱਤ ਮੰਨੇ ਆ। ਮਿੱਟੀ ਤੋਂ ਪਾਣੀ ਸੂਕਸ਼ਮ ਹੈ, ਦਸ ਗੁਣਾ ਦੱਸੇ। ਅੱਜ ਦੀ ਸਾਇੰਸ ਨੇ ਵੀ ਇਹ ਗੱਲਾਂ ਤਾਂ ਸਿੱਧ ਹੀ ਕਰ ਦਿੱਤੀਆਂ। ਪਾਣੀ ਮਿੱਟੀ ਤੋਂ ਦਸ ਗੁਣਾ ਸੂਕਸ਼ਮ ਹੈ, ਇਉਂ ਕਹਿ ਲਓ ਜਿਵੇਂ ਦਸ ਮਣ ਪਾਣੀ ਦੇ ਵਿੱਚ ਇੱਕ ਮਣ ਮਿੱਟੀ ਦਾ ਢੇਲਾ ਫਿਰਦਾ ਹੋਵੇ, ਇਉਂ ਫਿਰ ਰਹੀ ਹੈ। ਪਰ ਖਰਦੀ ਕਿਉਂ ਨਹੀਂ? ਤੁਸੀਂ ਦੇਖੋ, ਦਸ ਮਣ ਪਾਣੀ ਦੇ ਵਿੱਚ ਇੱਕ ਮਣ ਮਿੱਟੀ ਸਿੱਟੋ, ਝੱਟ ਖਰ ਜਾਏਗੀ, ਜਿਵੇਂ ਖੰਡ ਖਰ ਜਾਂਦੀ ਹੈ। ਪਰ ਇਹ ਖਰਦੀ ਕਿਉਂ ਨਹੀਂ? ਵਾਹਿਗੁਰੂ ਦੀ ਸ਼ਕਤੀ, ਵਾਹਿਗੁਰੂ ਦੀ ਤਾਕਤ ਦੇ ਨਾਲ ਇਸੀ ਤਰ੍ਹਾਂ ਬਣੀ। ਫਿਰ ਉਸ ਤੋਂ ਸੂਕਸ਼ਮ ਹੈ, ਪਾਣੀ ਤੋਂ ਸੂਕਸ਼ਮ ਹੈ ਅਗਨੀ, ਪਾਣੀ ਵਿੱਚ ਰਹਿੰਦੀ ਹੈ, ਸਮੁੰਦਰ ਵਿੱਚ ਰਹਿੰਦੀ ਹੈ, ਬੜਵਾ ਨਗਾ ਹੋਰ ਸਾਰੇ ਥਾਈਂ ਉਹਦਾ ਵਾਸਾ। ਸੋ ਉਸ ਤੋਂ ਜ਼ਿਆਦਾ ਸੂਕਸ਼ਮ ਹੈ ਹਵਾ, ਹਵਾ ਤੋਂ ਜ਼ਿਆਦਾ ਸੂਕਸ਼ਮ ਹੈ ਆਕਾਸ਼। ਇਹ ਉਸ ਤੋਂ ਪਰੇ ਵਾਹਿਗੁਰੂ ਅੰਤਰਜਾਮੀ ਹੈ, ਜਿਹਦੇ ਵਿੱਚ ਸਭ ਕੁਛ ਹੈ, ਜੋ ਸਾਰਿਆਂ ਦੇ ਅੰਦਰ। ਨਿਰਗੁਣ ਬ੍ਰਹਮ ਜੋ ਹੈ ਉਹ ਆਕਾਸ਼ ਤੋਂ ਵੀ ਜ਼ਿਆਦਾ ਸੂਕਸ਼ਮ ਹੈ। ਪਰ ਉਸ ਨਿਰਗੁਣ ਦੇ ਦਰਸ਼ਨ ਵਾਸਤੇ, ਉਹਨੂੰ ਜਾਣਨ ਵਾਸਤੇ ਬੁੱਧ ਨੂੰ ਅਤਿ ਬਰੀਕ ਕਰਨਾ ਪੈਂਦਾ, ਸੂਕਸ਼ਮ ਕਰਨਾ ਪੈਂਦਾ। ਸੂਕਸ਼ਮ ਵਸਤੂ ਨੂੰ ਦੇਖਣ ਵਾਸਤੇ ਸੂਕਸ਼ਮ ਖੁਰਦੀਨ ਲਗਾਉਣੀ ਪੈਂਦੀ। ਮੋਟੀਆਂ ਮੋਟੀਆਂ ਚੀਜ਼ਾਂ ਸਾਨੂੰ ਪ੍ਰਤੱਖ ਦੀਆਂ ਹਨ, ਜਦੋਂ ਬਰੀਕ ਕਿਰਮ ਦੇਖਣੇ ਹੋਣ ਜਿਹੜੇ ਉੱਡਦੇ ਫਿਰਦੇ ਨੇ, ਤਾਂ ਖੁਰਦਬੀਨ ਨਾਲ ਦੀਂਦੇ ਹਨ, ਐਵੇਂ ਨਹੀਂ। ਇਸੇ ਤਰ੍ਹਾਂ ਉਸ ਵਾਹਿਗੁਰੂ ਜਿਹੜਾ ਅਤੀ ਐਨੇ ਆਕਾਸ਼ ਦੇ ਮੁਕਾਬਲੇ ਵਿੱਚ ਬਹੁਤ ਜ਼ਿਆਦਾ ਸੂਕਸ਼ਮ ਹੈ, ਜਿਵੇਂ ਸੁਮੇਰ ਪਰਬ ਦੇ ਮੁਕਾਬਲੇ ਵਿੱਚ ਰਾਈ ਦਾ ਦਾਣਾ ਹੋਵੇ, ਇਤਨਾ ਸੂਕਸ਼ਮ ਮਨ। ਉਸਨੂੰ ਦੇਖਣ ਵਾਸਤੇ ਭਜਨ ਬੰਦਗੀ ਕਰਕੇ ਬੁੱਧ ਰੂਪੀ ਅੱਖ ਵੀ ਇਹੋ ਜਿਹੀ ਬਰੀਕ ਕਰਨੀ ਪੈਂਦੀ ਹੈ। ਤਦੇ ਹਰੇਕ ਨੂੰ ਉਸਦਾ ਦੀਦਾਰ ਨਹੀਂ ਹੁੰਦਾ, ਕਿਉਂਕਿ ਹਰੇਕ ਦੀ ਬੁੱਧ ਇਹੋ ਜਿਹੀ ਸੂਕਸ਼ਮ ਹੁੰਦੀ ਨਹੀਂ, ਭਜਨ ਤੋਂ ਬਿਨਾਂ ਬੁੱਧ ਸੂਕਸ਼ਮ ਹੋਇਆ ਨਹੀਂ ਕਰਦੇ। ਤਾਂ ਤੇ ਸਭ ਤੋਂ ਉੱਚਾ ਸਿੱਧਾਂ ਨੂੰ ਗੁਰੂ ਬਾਬਾ ਜੀ ਨੇ ਕਿਹਾ ਪਰਮੇਸ਼ਰ ਹੈ। ਫਿਰ ਉਹਨਾਂ ਨੇ ਅਰਜ਼ ਕੀਤੀ, ਪਰਮੇਸ਼ਰ ਤੋਂ ਵੀ ਉੱਚੀ ਕੋਈ ਚੀਜ਼ ਹੈ, ਉਸ ਤੋਂ ਉੱਚੀ ਕੋਈ ਵਸਤੂ? ਹਾਂ, ਗੁਰੂ ਜੀ ਕਹਿੰਦੇ ਉੱਚੇ ਉੱਪਰ ਉੱਚਾ ਨਾਮ, ਪਰਮੇਸ਼ਰ ਤੇ ਵੀ ਉੱਚਾ ਪਰਮੇਸ਼ਰ ਦਾ ਨਾਮ ਹੈ। ਕਿਉਂ? ਪਰਮੇਸ਼ਰ ਸਾਰੇ ਪਰਿਪੂਰਨ ਹੈ, ਉੱਥੋਂ ਖਾਲੀ ਕੋਈ ਥਾਂ ਨਹੀਂ, ਹਰਿਕ ਦੇ ਹਿਰਦੇ ਵਿੱਚ ਵਸਦਾ ਹੈ, ਸਾਰੀਆਂ ਸ਼ਕਤੀਆਂ ਦਾ ਮਾਲਕ ਹੈ। ਪਰ ਜਿੰਨੀ ਦੇਰ ਤੱਕ ਉਹਦਾ ਨਾਮ ਨਹੀਂ ਜਪਿਆ ਜਾਂਦਾ, ਉਹ ਪ੍ਰਗਟ ਨਹੀਂ ਹੁੰਦਾ। ਇਸ ਕਰਕੇ ਉਸ ਤੋਂ ਵੀ ਉੱਚਾ ਪਰਮੇਸ਼ਰ ਦਾ ਨਾਮ ਹੈ, ਜਿਹੜਾ ਉਸਨੂੰ ਪ੍ਰਗਟ ਕਰ ਦਿੰਦਾ ਹੈ, ਉਹਦੀਆਂ ਸ਼ਕਤੀਆਂ ਨੂੰ ਪ੍ਰਗਟ ਕਰ ਦਿੰਦਾ ਹੈ। ਤਾਂ ਤੇ ਨਾਮ ਦੀ ਮਹਿਮਾ ਅਕਥਨੀ ਹੈ।
ਨਾਮ ਅਮੋਲਕ ਜੀ ਮੇਰੇ ਸਾਹਿਬ ਦਾ, ਨਾਮ ਅਮੋਲਕ ਜੀ ਮੇਰੇ ਸਾਹਿਬ ਦਾ, ਨਾਮ ਅਮੋਲਕ ਜੀ ਮੇਰੇ ਸਾਹਿਬ ਦਾ, ਨਾਮ ਅਮੋਲਕ ਜੀ।
ਬਹੁਤ ਸ਼ਾਸਤਰ ਬਹੁਤ ਸਿਮਰਤੀ ਵੇਖੇ ਸਰਬ ਢੰਡੋਲ ਉਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੋਲ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਉਨ ਨਾਨ ਹੋਮੈ ਬਹੁ ਰਤਨਾ ਸਰੀਰ ਕਟਾਇ ਹੋਮੈ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਵੀ ਸਾਹਿਬ ਦਾ ਨਾਮ ਕਹਿਣਾ ਬਹੁਤ ਬੜੀ ਮਹੱਤਤਾ ਰੱਖਦਾ ਹੈ। ਇਹਦੇ ਮੁਕਾਬਲੇ ਵਿੱਚ ਬੜੇ ਬੜੇ ਜਪ ਤਪ ਨੇਮ ਉਨ ਦਾਨ ਨਹੀਂ ਪਹੁੰਚ ਸਕਦੇ। ਸਾਰਿਆਂ ਤੋਂ ਵੱਡੀ ਮਹਿਮਾ ਉਹ ਕਿਉਂ ਨਹੀਂ ਪਹੁੰਚ ਸਕਦੇ? ਸਾਧ ਸੰਗਤ ਇੱਕ ਹੀਰਾ ਬਹੁਤ ਛੋਟਾ ਜਿਹਾ ਹੁੰਦਾ, ਬੇਅੰਤ ਗੱਡੇ ਅਨਾਜ ਦੇ ਜਾਂ ਤੂੜੀ ਵਗੈਰਾ ਦੇ ਖੜੇ, ਉਹ ਹੀਰੇ ਭਾਵੇਂ ਛੋਟਾ ਜਿਹਾ, ਉਹਨਾਂ ਦਾ ਵਿਸਤਾਰ ਬਹੁਤ ਜ਼ਿਆਦਾ ਹੈ, ਪਰ ਫਿਰ ਵੀ ਉਸ ਹੀਰੇ ਦੀ ਕੀਮਤ ਬਹੁਤ ਜ਼ਿਆਦਾ ਉਹਨਾਂ ਨਾਲ। ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਦੀ ਕੀਮਤ ਮਹੱਤਤਾ ਬਹੁਤ ਜ਼ਿਆਦਾ ਹੈ। ਸੋ ਭਾਈ ਸਾਹਿਬ ਭਾਈ ਗੁਰਦਾਸ ਗੁਰੂ ਘਰ ਦੇ ਵੇਦ ਵਿਆਸ ਹੋਏ ਹਨ, ਉਹ ਇੱਕ ਥਾਂ ਐਸਾ ਫਰਮਾਉਂਦੇ ਹਨ, ਜੈਸੇ 68 ਤੀਰਥ ਪਰ ਸਕੀਏ ਜੁਗ ਚਾਰ ਚੜੇ ਕੈਲਾਸ਼ ਰਿਹੋ, ਐਸੇ ਕੋਟ ਬਰਖ ਤਾਂ ਪੁਰਦ ਮੁਖੀ ਬੈਸੰਤਨ ਮੇ ਤਨ ਦਾਹੇ ਦਿਓ, ਜੈਸੇ ਲੱਖ ਬਰਖ ਕੁਰਸ਼ੇਤਰ ਮੇ ਤਸਮੇਦ ਜਗ ਅਭੰਗ ਠਯੋ, ਉਨ ਅੰਮ੍ਰਿਤ ਨਾਮ ਵਿਸ਼ੇਸ਼ ਕੀਤੀ ਜਿਨ ਏਕ ਵਾਰ ਸ੍ਰੀ ਵਾਹਿਗੁਰੂ ਨਾਮ ਦੀ ਮਿਲ। ਭਾਵੇਂ ਇਹ ਸੌਖਾ, ਫਿਰ ਵੀ ਮੈਂ ਥੋੜ੍ਹਾ ਜਿਹਾ ਖੋਲ੍ਹ ਕੇ ਅਰਜ਼ ਕਰ ਦਿੰਦਾ। ਜੈਸੇ 68 ਤੀਰਥ ਪਰਸ਼ ਕੀਏ ਦੁਨੀਆ ਤੇ ਸਾਰੇ 3.5 ਕਰੋੜ ਤੀਰਥ ਮੰਨੇ, ਜਿਹਨਾਂ ਵਿੱਚੋਂ 68 ਤੀਰਥ ਮੁੱਖ ਮੰਨੇ ਗਏ। ਕਿਸੇ ਪੁਰਸ਼ ਨੇ ਅਤੀ ਸ਼ਰਧਾ ਵਿੱਚ ਆ ਕੇ ਬਹੁਤ ਸਾਰਾ ਖਰਚ ਕਰਕੇ, ਬੜੀ ਖੇਚਲ ਕਰਕੇ, ਬੜਾ ਵਕਤ ਲਗਾ ਕੇ 68 ਤੀਰਥਾਂ ਅਤੇ ਇਸ਼ਨਾਨ ਆਦਿ ਜਿਵੇਂ ਵਿਧੀ ਅਨੁਸਾਰ ਕਰਨਾ ਬਣਦਾ ਹੈ, ਪੁੰਨਦਾਨ ਆਦਿ ਵੀ ਉੱਥੇ ਕਰਨਾ, ਸ਼ਰਧੇ ਨਾਲ ਤੀਰਥ ਇਸ਼ਨਾਨ ਕਰਨਾ ਆਦਿ ਕਰ ਲਏ, ਬੜਾ ਵਕਤ ਲੱਗਿਆ, ਬੜਾ ਖਰਚ ਹੋਇਆ, ਬੜੀ ਖੇਚਲ ਹੋਈ। ਜੈਸੇ 68 ਤੀਰਥ ਪਰਸ਼ ਕੀਏ ਯੁਗ ਚਾਰ ਚੜੇ ਕੈਲਾਸ਼ ਰਿਹੋ, ਚਾਰ ਯੁਗ ਸਤਯੁਗ ਤ੍ਰੇਤਾ ਦੁਆਪੁਰ ਕਲਯੁਗ, ਕਲਯੁਗ ਦੀ ਉਮਰ 4,32,000 ਵਰ੍ਹੇ, ਉਸ ਤੋਂ ਅਗਲਾ ਯੁਗ ਦੁਆਪੁਰ 8,64,000 ਵਰ੍ਹਾ, ਉਸ ਤੋਂ ਅਗਲੇ ਯੁਗ ਦੀ ਉਦੋਂ ਦੁੱਗਣੀ, ਸਤਯੁਗ ਦੀ ਉਦੋਂ ਦੁੱਗਣੀ ਹੈ, ਇਹਨਾਂ ਨੂੰ ਚਾਹੁਣ ਜਮ੍ਹਾਂ ਕਰ। ਕਹਿੰਦੇ ਇਤਨਾ ਸਮਾਂ ਕਿਸੇ ਨੇ ਕੈਲਾਸ਼ ਪਰਬਤ 'ਤੇ ਜਿੱਥੇ ਦਿਨ ਰਾਤ ਬਰਫ਼ ਪੈਂਦੀ, ਉੱਥੇ ਚੜ੍ਹ ਕੇ ਬੜੀ ਕਠਿਨ ਤਪੱਸਿਆ ਵੀ ਕਰ ਲਈ ਹੋਵੇ, ਇਤਨੀ ਖੇਚਲ ਚੱਲ ਰਹੀ ਹੋਵੇ, ਅਤੇ ਜੈਸੇ 68 ਤੀਰਥ ਪਰਸ ਕੀਏ ਯੁਗ ਚਾਰ ਚੜੇ ਕੈਲਾਸ਼ ਰਿਹੋ, ਇਹੀ ਨਹੀਂ ਜੈਸੇ ਕੋਟ ਬਰਖ ਤਬ ਉਰਦ ਮੁਖੀ, ਕਰੋੜਾਂ ਹੀ ਵਰੇ ਸਿਰ ਉਠਾਹਾਂ ਨੂੰ ਅਤੇ ਪੈਰ ਉਤਾਹਾਂ ਨੂੰ ਕਰਕੇ ਤਪ ਕਰ ਲਿਆ ਹੋਵੇ, ਸਰੀਰ ਨੇ ਜਿਵੇਂ ਖੂਹ 'ਚ ਲਟਕ ਕੇ ਕੀਤਾ ਸੀ। ਇਸੇ ਤਰ੍ਹਾਂ ਕਿਸੇ ਨੇ ਸ਼ੌਕ ਵਿੱਚ ਆ ਕੇ ਕਿਸੇ ਨੇ ਇਹੋ ਜਿਹਾ ਤਪ ਵੀ ਕਰ ਲਿਆ ਹੋਵੇ, ਜੈਸੇ ਕੋਟ ਬਰਖ ਤਬ ਉਰਦ ਮੁਖੀ ਬੈਸੰਤਰ ਮੇ ਤਨ ਦਾਏ ਦਿਓ, ਇਹੀ ਨਹੀਂ ਆਪਣਾ ਸਰੀਰ ਛੋਟਾ ਛੋਟਾ ਕੱਟ ਕੇ ਅੱਗ ਦੇ ਵਿੱਚ ਹੋਮ ਕਰ ਦਿੱਤਾ ਹੋਵੇ, ਕਿਤਨੀ ਬੜੀ ਕੁਰਬਾਨੀ ਵੀ ਕਰ ਲਈ ਹੋਵੇ, ਅਤੇ ਇਹ ਨਹੀਂ ਉਸ ਤੋਂ ਅੱਗੇ ਵੀ ਦੱਸਦੇ ਨੇ ਜੈਸੇ ਲੱਖ ਬਰਖ ਕੁਰਸ਼ੇਤਰ ਮੇ ਅਸ਼ਮੇਧ ਜਗ ਅਭੰਗ ਠਹਿਓ, ਲੱਖਾਂ ਵਰੇ ਕੁਰਸ਼ੇਤਰ ਦੀ ਧਰਤੀ ਵਿੱਚ ਰਹਿ ਕੇ ਕਿਸੇ ਨੇ ਅਸ਼ਮੇਧ ਜਗ ਇਹੋ ਜਿਹੇ ਕੀਤੇ ਹੋਣ ਜਿਹਨਾਂ ਵਿੱਚ ਭੰਗਣਾ ਨਾ ਪਈ ਹੋਵੇ, ਲੱਖਾਂ ਵਰੇ ਕਰੀ ਗਿਆ ਹੋਵੇ, ਇੱਕ ਇੱਕ ਯੱਗ 'ਤੇ ਅਰਬਾਂ ਕਰਮਾਂ ਪਿਆ ਖਰਚ ਹੁੰਦਾ, ਲੱਖਾਂ ਕਰੋੜਾਂ ਆਦਮੀ ਕੰਮ ਕਰਨ ਵਾਲੇ। ਸੋ ਇਤਨੀ ਦੇਰ ਤੱਕ ਕਿਸੇ ਨੇ ਕੀਤਣ ਕਿੰਨਾ ਸਮਾਂ ਕਿਤਨਾ ਖਰਚ ਹੋਏਗਾ ਆਪਣੇ ਆਪ ਹੀ ਅਨੁਮਾਨ ਲਾਓ। ਜੈਸੇ ਲੱਖ ਬਰਖ ਕੁਰਸ਼ੇਤਰ ਅਸ਼ਮੇਧ ਜਗ ਭੰਗ ਠਿਓ, ਇਹਨਾਂ ਸਾਰੇ ਜਿਹੜੇ ਪਿੱਛੇ ਗਿਣੇ ਜਮ੍ਹਾਂ ਕਰ ਲਓ। ਕਹਿੰਦੇ ਹਨ ਪੁਨ ਅੰਮ੍ਰਿਤ ਨਾਮ ਵਿਸ਼ੇਸ਼ ਕੀਤੀ ਜਿਨ ਏਕ ਵਾਰ ਸ੍ਰੀ ਵਾਹਿਗੁਰੂ ਕਹੇ, ਇਹਨਾਂ ਸਾਰਿਆਂ ਨਾਲੋਂ ਇੱਕ ਵਾਰ ਵਾਹਿਗੁਰੂ ਕਹਿਣ ਦਾ ਮਹੱਤਵ ਬਹੁਤ ਵੱਡਾ ਦੱਸਿਆ ਹੈ। ਤਦੇ ਹੀ ਗੁਰੂ ਜੀ ਐਸਾ ਫਰਮਾਉਂਦੇ ਹਨ, ਨਾਮ ਅਮੋਲਕ ਜੀ ਮੇਰੇ ਸਾਹਿਬ ਦਾ, ਨਾਮ ਨਾਮ ਮੋਹਨ ਜੀ ਮੇਰੇ ਸਾਹਿਬ ਦਾ। ਭਰੀਆਂ ਪਈਆਂ ਉਸ ਨਾਮ ਦੀ ਪ੍ਰੇਰਨਾ ਗੁਰੂ ਬਾਬਾ ਜੀ ਸਾਨੂੰ ਕਰਦੇ ਉਹ ਨਾਮ ਜਪਣ ਵਾਸਤੇ ਸਾਨੂੰ ਤਾਕੀਦ ਕੀਤੀ ਹੋਰ ਬਾਹਰਲੇ ਜਿਤਨੇ ਸਾਧਨ ਜਗਜੀਰਨ ਸਾਧਨ ਦੂਰ ਕੀਏ ਦ੍ਰਿੜ ਸਾਧਨ ਨਾਮੇ ਨਾਮ ਬਤਾਇਆ ਜਿਤਨੇ ਪੁਰਾਣੇ ਸਾਧਨ ਕਸ਼ਟ ਦੇ ਤਕਲੀਫ ਦੇਣ ਵਾਲੇ ਔਖੇ ਜਲ ਥਾਰੇ ਧੁਈਆਂ ਤਾਪਣੀਆਂ ਪੁੱਠੇ ਲਟਕਣੇ ਹੋਰ ਇਹੋ ਜਿਹੇ ਉਹਨਾਂ ਨੂੰ ਖੰਡਨ ਕਰਕੇ ਗੁਰੂ ਜੀ ਨੇ ਨਾਮ ਸਿਮਰਨ ਵੱਲ ਸਾਨੂੰ ਤਾਕੀਦ ਕੀਤੀ ਸਤਸੰਗ ਕਰਨੀ ਨਾਮ ਜਪਣਾ ਗੁਰੂ ਸ਼ਰਨ ਵਿੱਚ ਇਹਦੀ ਬਹੁਤੀ ਮਹਿਮਾ ਦੱਸੀ ਇਹੀ ਵਸਤੂ ਹੈ ਜਿਹੜੀ ਸਾਰੇ ਸੁੱਖਾਂ ਦੀ ਦਾਤਾ ਹੈ ਹਲਕੇ ਇਉਂ ਦੱਸਿਆ ਨਾਨਕ ਕੇ ਘਰ ਕੇਵਲ ਨਾਮ ਗੁਰੂ ਨਾਨਕ ਦੇ ਘਰ ਜਿਵੇਂ ਹਲਵਾਈਆਂ ਦੇ ਘਰ ਮਠਿਆਈ ਹੁੰਦੀ ਹੈ ਕੱਪੜੇ ਦੇ ਦੁਕਾਨ ਵਾਲਿਆਂ ਪਾਸ ਕੱਪੜਾ ਹੁੰਦਾ ਇਸੀ ਤਰ੍ਹਾਂ ਗੁਰੂ ਨਾਨਕ ਦੇ ਘਰ ਵਿੱਚ ਨਾਮ ਹੈ
ਕੇਵਲ ਨਾਮ Thank you.
ਕੀਤੇ ਹਰ ਕੇਵਲ ਨਾਮ। ਗੁਰੂ ਜੀ ਨੇ ਨਾਮ ਦਾਨਿਸ਼ ਨਾਮ ਤਿੰਨ ਗੱਲਾਂ ਦੱਸੀਆਂ। ਜਿਵੇਂ ਰਾਜਾ ਹੁੰਦਾ ਉਹ ਅਹਿਲਕਾਰਾਂ ਨਾਲ ਸ਼ੋਭਾ ਪਾਉਂਦਾ, ਅਹਿਲਕਾਰ ਰਾਜਾ ਨਾਲ ਸ਼ੋਭਾ ਪਾਉਂਦਾ, ਇਸੀ ਤਰ੍ਹਾਂ ਨਾਮ ਰਾਜਾ ਦੀ ਨਹੀਂ ਹੈ। ਵਾਹਿਗੁਰੂ ਆਪ ਦਾਨ ਇਸ਼ਨਾਨ ਅੰਮ੍ਰਿਤ ਦਾ ਇਸ਼ਨਾਨ ਆਪਣੀ ਯਥਾਯੋਗ ਕਿਰਤ ਵਿੱਚੋਂ ਧਰਮ ਲੇਖੇ ਰੱਬ ਦੇ ਲੇਖੇ ਦਾਨ ਆਦਿ ਇਹ ਦੋ ਚੀਜ਼ਾਂ ਇਸ਼ਨਾਨ ਔਰ ਦਾਨ ਇਹ ਅਹਿਲਕਾਰਾਂ ਦੀ ਨਹੀਂ ਹੈ। ਤਾਂ ਤੇ ਮੁੱਖ ਚੀਜ਼ ਨਾਮ। ਗੁਰੂ ਜੀ ਨੇ ਜਿਸ ਨਾਮ ਦੀ ਕਿਤਨੀ ਮਹਿਮਾ ਉਹ ਸਾਨੂੰ ਦਿੱਤਾ। ਸਤਸੰਗ ਦੇ ਆਸਰੇ ਨਾਮ ਨਾਲ ਪਿਆਰ ਪੈਂਦਾ, ਸਤਸੰਗ ਵਿੱਚੋਂ ਨਾਮ ਦੀ ਮਹਿਮਾ ਦਾ ਪਤਾ ਲੱਗਦਾ, ਨਾਮ ਨਾਲ ਬਿਰਤੀ ਜੁੜਦੀ ਹੈ, ਨਾਮ ਜਪਣ ਦੇ ਢੰਗ ਭੇਦ ਆਉਂਦੇ ਹਨ। ਸੋ ਆਇਓ ਇੱਧਰ ਖਿਆਲ ਕਰੋ, ਸੁਰਤ ਫੇਰ ਅਯੁੱਧਿਆ ਲੈ ਜਾਓ। ਗੁਰੂ ਬਾਬਾ ਜੀ ਉਹਨਾਂ ਲੋਕਾਂ ਨੂੰ ਕਹਿ ਰਹੇ ਜੇ ਕਿਸੇ ਨੇ ਬੈਕੁੰਠ ਜਾਣਾ ਹੈ ਜਾਂ ਸਵਰਗ ਜਾਣਾ ਹੈ, ਅਗਰ ਸਾਰੀ ਦੁਨੀਆਂ ਵੀ ਜਾਣਾ ਚਾਹੇ ਜਾ ਸਕਦੀ ਹੈ ਵਾਹਿਗੁਰੂ ਦਾ ਭਜਨ ਕਰਕੇ। ਉਹ ਵੀ ਸਾਰੀਆਂ ਸ਼ਕਤੀਆਂ ਹਨ, ਉਸ ਵਕਤ ਤੱਕ ਇਕੱਲੀ ਅਯੁੱਧਿਆ ਹੀ ਗਈ। ਅਖੀਰ ਇਹ ਸੁਣ ਕੇ ਉਹਨਾਂ ਨੇ ਅਰਜ਼ ਕੀਤੀ, ਮਹਾਰਾਜ ਨਾਮ ਪਰਮਾਤਮਾ ਦੇ ਬਹੁਤ ਹਨ, ਸੋ ਕਿਹੜਾ ਨਾਮ ਜਪਣਾ ਚਾਹੀਦਾ? ਇੱਕ ਚੀਜ਼ ਦੇ ਕਿਤਨੇ ਕਿਤਨੇ ਨਾਮ ਹੁੰਦੇ ਹਨ। ਪਾਣੀ ਹੈ ਮਿਸਾਲ ਦੇ ਤੌਰ 'ਤੇ, ਪਾਣੀ ਪੰਜਾਬੀ 'ਚ ਪਾਣੀ ਕਹਿੰਦੇ ਹਨ, ਅੰਗਰੇਜ਼ੀ 'ਚ ਵਾਟਰ ਕਹਿੰਦੇ ਹਨ, ਹਿੰਦੀ ਵਿੱਚ ਜਲ ਕਹਿੰਦੇ ਹਨ, ਫਾਰਸੀ 'ਚ ਆਬ ਕਹਿੰਦੇ ਹਨ, ਅਰਬੀ 'ਚ ਉਬ ਕਹਿੰਦੇ ਹਨ, ਚੀਜ਼ ਉਹੀ। ਇਸੇ ਤਰ੍ਹਾਂ ਉਹ ਸ਼ਕਤੀ ਜਿਸਨੇ ਸਾਰੀ ਸ੍ਰਿਸ਼ਟੀ ਰਚੀ, ਜਿਸਦੇ ਵਿੱਚ ਸਾਰੀ ਸ੍ਰਿਸ਼ਟੀ 'ਤੇ ਲੈ ਹੋ ਜਾਏਗੀ, ਜੋ ਸਾਰੀ ਸ੍ਰਿਸ਼ਟੀ ਦੇ ਅੰਦਰ ਬਾਹਰ ਪਰਿਪੂਰਨ ਹੈ, ਜਿਹੜੀ ਸਾਰੀਆਂ ਸ਼ਕਤੀਆਂ ਦੀ ਸ਼ਕਤੀ ਹੈ, ਜਿਸਦੇ ਵਿੱਚੋਂ ਪਤਾ ਨਹੀਂ ਜੋ ਕੁਛ ਕੋਈ ਮੰਗਦਾ ਉਹੀ ਮਿਲੀ ਜਾਂਦਾ, ਇਹੋ ਜਿਹੇ ਭੰਡਾਰ ਭਰੇ ਹਨ। ਇਸ ਕਰਕੇ ਉਹ ਵਾਹਿਗੁਰੂ ਅੰਤਰਜਾਮੀ ਦੇ ਅਨੰਤ ਨਾਮ ਹਨ, ਅਨੇਕਾਂ ਨਾਮ ਹਨ। ਸੋ ਇੱਕ ਨਾਮ ਨਹੀਂ, ਪਰ ਗੁਰੂ ਜੀ ਕਹਿੰਦੇ ਮੈਂ ਕਿਸੇ ਨਾਮ ਦੇ ਵਿਰੁੱਧ ਨਹੀਂ, ਮੈਂ ਕਿਸੇ ਨਾਮ ਦਾ ਵਿਰੋਧੀ ਨਹੀਂ ਹਾਂ, ਇਸ ਕਰਕੇ ਮੈਂ ਸਭ ਨਾਮਾਂ ਨਾਲ ਪਿਆਰ ਕਰਦਾ ਹਾਂ। ਪਰ ਗੱਲ ਇੰਨੀ ਹੈ, ਸਮੁੰਦਰ 'ਤੇ ਜਾਣ ਵਾਸਤੇ ਬਹੁਤ ਸਾਰੇ ਸਟੀਮਰ ਖੜ੍ਹੇ ਹੁੰਦੇ ਨੇ ਉਸਦੀ ਬੰਦਰਗਾਹ 'ਤੇ। ਸੋ ਜਿਸਨੇ ਕਿਸੇ ਬਾਹਰਲੇ ਮੁਲਕ ਨੂੰ ਜਾਣਾ ਹੋਵੇ ਉਸਨੂੰ ਇੱਕ ਸਟੀਮਰ ਦਾ ਹੀ ਟਿਕਟ ਲੈ ਕੇ ਉਸਦੀ ਸੀਟ ਰਿਜ਼ਰਵ ਕਰਾਉਣੀ ਪੈਂਦੀ ਹੁੰਦੀ ਹੈ, ਸਾਰਿਆਂ ਥਾਈਂ ਉਹਦਾ ਪ੍ਰਯੋਜਨ ਨਹੀਂ ਹੁੰਦਾ, ਨਾ ਹੋਰਨਾਂ ਨਾਲ ਵਿਰੋਧੀ ਹੁੰਦੀ। ਸੋ ਇਸੇ ਤਰ੍ਹਾਂ ਹੀ ਸੰਸਾਰ ਸਮੁੰਦਰ ਤੋਂ ਪਾਰ ਹੋਣ ਵਾਸਤੇ ਸਾਰੇ ਨਾਮ ਰੂਪੀ ਬੇੜੀਆਂ ਹਨ, ਜਾਂ ਇਉਂ ਕਹੋ ਜਿਵੇਂ ਦਰਿਆ ਦਾ ਕਿਨਾਰਾ ਹੈ, ਉਹਦੇ ਕਿਨਾਰੇ ਬਹੁਤ ਸਾਰੀਆਂ ਬੇੜੀਆਂ ਖੜੀਆਂ ਹਨ। ਉਹਨਾਂ ਬੇੜੀਆਂ ਦੇ ਉੱਪਰ ਜਿਸ ਬੇੜੀ 'ਤੇ ਕੋਈ ਸਵਾਰ ਹੋ ਗਿਆ ਉਸਨੇ ਉਸੀ ਬੇੜੀ ਨੇ ਉਸਨੂੰ ਪਰਲੇ ਕਿਨਾਰੇ ਜਾ ਲਗਾਉਣਾ। ਇਸੇ ਤਰ੍ਹਾਂ ਗੁਰੂ ਜੀ ਕਹਿੰਦੇ ਪਰਮੇਸ਼ਰ ਦੇ ਨਾਮ ਜਿਹੜੇ ਹਨ ਇਹ ਜਹਾਜ਼ ਜਾਂ ਬੇੜੀਆਂ ਦੀ ਨਿਆਈਆਂ। ਸੰਸਾਰ ਸਮੁੰਦਰ ਹੈ, ਇਸ ਨੂੰ ਤਰਨ ਵਾਸਤੇ ਸੰਸਾਰ ਮੰਡਲਾਂ ਤੋਂ ਸੁਰਤ ਨੂੰ ਉਠਾ ਕੇ ਨਿਰੰਕਾਰ ਦਾ ਦੇਸ਼, ਵਾਹਿਗੁਰੂ ਦਾ ਦੇਸ਼, ਜਿੱਥੇ ਦੁੱਖ ਕਲੇਸ਼ ਤਾਪ ਦੋਖ ਆਦਿ ਦਾ ਨਾਮ ਨਿਸ਼ਾਨ ਹੈ, ਕੇਵਲ ਆਨੰਦ ਦਾ ਸਾਗਰ ਠਾਠਾ ਮਾਰ, ਉੱਥੇ ਪਹੁੰਚਾਉਣ ਵਾਸਤੇ ਇਹ ਨਾਮ ਰੂਪੀ ਬੇੜੀਆਂ ਹਨ। ਪਰ ਇੱਕ ਬੇੜੀ ਅਖਤਿਆਰ ਕਰਨੀ ਪਏਗੀ, ਇੱਕ ਬੇੜੀ 'ਚ ਬੈਠਣਾ ਪਏਗਾ ਮੁਸਾਫਰ ਨੂੰ, ਵਿਰੋਧ ਦੂਸਰੀਆਂ ਬੇੜੀਆਂ ਨਾਲ ਨਹੀਂ। ਜਿਵੇਂ ਪੁੱਤਰ ਨੇ ਆਪਣੇ ਪਿਓ ਦੀ ਜਾਇਦਾਦ ਦਾ ਮਾਲਕ ਬਣਨਾ, ਪਰ ਚਾਚੇ ਤਾਇਆਂ ਨਾਲ ਵੀ ਵਿਰੋਧ ਨਹੀਂ ਕਰਨਾ ਪੈਂਦਾ, ਸਿਆਣੇ ਕਰ ਇਉਂ ਨਹੀਂ ਕਰਦੇ। ਸੋ ਇਸ ਤਰੀਕੇ ਸਿਰ ਇੱਕ ਨਾਮ ਨਾਨਕ ਤਾਰੇ ਏਕ ਨਾਮ। ਫਿਰ ਉਹਨਾਂ ਸਵਾਲ ਕੀਤਾ, ਮਹਾਰਾਜ ਬੇੜੀ ਆਪਣੇ ਆਪ ਨਹੀਂ ਚੱਲਿਆ ਕਰਦੀ, ਬੇੜੀ ਨੂੰ ਚਲਾਉਣ ਵਾਲਾ ਕੋਈ ਮਲਾਹ ਹੁੰਦਾ, ਇਸੀ ਤਰ੍ਹਾਂ ਨਾਮ ਰੂਪੀ ਬੇੜੀ ਨੂੰ ਚਲਾਉਣ ਵਾਲਾ ਇਹੋ ਜਿਹਾ ਮਲਾਹ ਹੋਣਾ ਚਾਹੀਦਾ, ਇਹ ਕਿਰਪਾ ਕਰਕੇ ਦੱਸੋ। ਗੁਰੂ ਜੀ ਨੇ ਫਰਮਾਨ ਕੀਤਾ, ਬੇੜੀ ਨੂੰ ਚਲਾਉਣ ਵਾਲਾ ਮਲਾਹ ਉਹ ਹੋਣਾ ਚਾਹੀਦਾ ਜਿਹੜਾ ਮੁਸਾਫਰਾਂ ਨੂੰ ਬੇੜੀ ਵਿੱਚ ਬਿਠਾ ਕੇ ਪਰਲੇ ਕਿਨਾਰੇ ਲਿਜਾਣ ਨੂੰ ਸਮਰੱਥ ਹੋਈਆਂ ਨੇ, ਉਹਦੀਆਂ ਅੱਖਾਂ ਵੀ ਸਾਬਤ ਹੋਣ, ਉਹਦੇ ਹੱਥ ਪੈਰ ਵੀ ਸਾਬਤ ਹੋਣ। ਹੱਥਾਂ ਪੈਰਾਂ ਚੱਪੂ ਮਾਰਨਾ ਹੈ ਬੇੜੀ ਨੂੰ ਚਲਾਉਣ ਵਾਸਤੇ, ਔਰ ਅੱਖਾਂ ਨਾਲ ਦੇਖਣਾ ਵੀ ਫਲਾਣਾ ਕਿਨਾਰਾ ਉੱਥੇ ਪਹੁੰਚਣਾ ਹੈ। ਅਗਰ ਅੱਖਾਂ ਨਹੀਂ ਹਨ ਪਤਾ ਨਹੀਂ ਬੇੜੀ ਕਿੱਧਰ ਨੂੰ ਚੱਲ ਪਵੇ, ਨਿਗਾਹ ਨਹੀਂ। ਅਗਰ ਹੱਥ ਪੈਰ ਨਹੀਂ ਹਨ ਚੱਪੂ ਕਾਹਦੇ ਨਾਲ ਮਾਰੇਗਾ। ਇਸੀ ਤਰ੍ਹਾਂ ਹੀ ਗੁਰੂ ਜੀ ਕਹਿੰਦੇ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਸਤੇ ਨਾਮ ਰੂਪ ਬੇੜੀ ਨੂੰ ਚਲਾਉਣ ਵਾਲਾ ਮਲਾ ਮਹਾਂਪੁਰਖ ਹੋਣਾ ਚਾਹੀਦਾ। ਜੋ ਸਾਧਨ ਸੰਪੰਨ ਹੋ ਕੇ ਰੂਪ ਦੇ ਵਿੱਚ ਅਭੇਤਾ ਜੀ ਨੇ ਹਾਸਲ ਕੀਤੀ, ਉਹਨਾਂ ਦੁਆਰਾ ਸੰਸਾਰ ਸਮੁੰਦਰ ਤੋਂ ਪਾਰ ਹੁੰਦਾ ਹੈ। ਜਿਵੇਂ ਪਰਮੇਸ਼ਵਰ ਦਾ ਨਾਮ ਜਿਹੜਾ ਹੈ ਇਹ ਜੀਵ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਦਾ ਹੈ, ਉਸ ਨਾਮ ਦੀ ਮਹਿਮਾ ਅਕਥਨੀ ਹੈ।
ਮਹਿਮਾ ਹਰ ਨਾਮ ਦੀ ਸੰਤਾਂ ਦੇ ਹਿਰਦੇ
ਕਦਰ ਜਾਂ ਮਹਿਮਾ ਨੂੰ ਦੁਆਰੀ ਜਾਣਦੇ ਹਾਂ, ਇਸੀ ਤਰ੍ਹਾਂ ਵਾਹਿਗੁਰੂ ਦੇ ਨਾਮ ਦੀ ਕਦਰ ਨੂੰ ਨਾਮ ਜਪਣ ਵਾਲੇ ਵਾਹਿਗੁਰੂ ਦੇ ਪਿਆਰੇ ਹੀ ਜਾਣਦੇ ਹਨ। ਦੋਵੇਂ ਕਿਤਾਬ ਬਚਨ ਬਲਾਸ ਹੋ ਹੀ ਰਹੇ ਹਨ। ਕਿਤਰੇ ਨੂੰ ਸਾਲ ਸਰਾ ਅਤੇ ਉਸਦਾ ਨੌਕਰ ਅਧਰਕਾ ਭੋਜਨ ਪਾਣੀ ਲੈ ਕੇ ਆ ਪਹੁੰਚਦੇ ਹਨ, ਨਮਸਕਾਰ ਕੀਤੀ। ਸਾਰੀਆਂ ਵਸਤਾਂ ਅੱਗੇ ਰੱਖ ਦਿੱਤੀਆਂ, ਨਮਸਕਾਰ ਕਰਕੇ ਦਰਸ਼ਨ ਕਰਦੇ ਨੇ। ਚਿੱਤ ਨੂੰ ਸ਼ਾਂਤ ਆਈ, ਠੰਡ ਪਈ। ਗੁਰੂ ਜੀ ਨੇ ਹੁਕਮ ਕੀਤਾ ਪਹਿਲੇ ਵੀ ਮਰਦਾਨੇ ਨੂੰ ਲੱਗੀ ਹੈ ਭੁੱਖ, ਇਸ ਭੋਜਨ ਦੇ ਪੰਜ ਸਿਕਰ। ਭਾਈ ਵਾਲੇ ਨੇ ਐਸਾ ਹੀ ਕੀਤਾ, ਸਾਰਿਆਂ ਨੂੰ ਵੰਡਿਆ। ਵੰਡ ਸਕਣਾ ਗੁਰੂ ਬਾਬੇ ਦਾ ਹੁਕਮ ਸੀ। ਉਸ ਮੌਕੇ ਸਾਲਸ ਰਾਏ ਨੇ ਪ੍ਰਾਰਥਨਾ ਕੀਤੀ, ਸ੍ਰੀ ਵਿਨਵਾਸ ਬੜੀ ਦੇਰ ਹੋ ਗਈ ਸਤਸੰਗ ਕਰਦਿਆਂ ਪਰ ਮਨ ਨੂੰ ਸ਼ਾਂਤ ਨਸੀਬ ਨਹੀਂ ਹੋਈ, ਮਨ ਨੂੰ ਠੰਡ ਨਹੀਂ ਆਈ, ਕਿਰਪਾ ਕਰਕੇ ਦੱਸੋ ਸਤਸੰਗ ਕਿਵੇਂ ਕੀਤਾ ਜਾਏ, ਉਸਦਾ ਕੀ ਢੰਗ ਹੈ, ਸਤਸੰਗ ਕਰਨ ਦਾ ਕੀ ਪ੍ਰਕਾਰ। ਦੁਨੀਆਂ ਦੇ ਹਰ ਕੰਮ ਕਰਨ ਦਾ ਕੋਈ ਨਾ ਕੋਈ ਤਰੀਕਾ ਹੁੰਦਾ, ਸਵਾਲ ਹੱਲ ਹੁੰਦੇ ਨੇ ਫਾਰਮੂਲਿਆਂ ਦੁਆਰਾ, ਹੋਰ ਕਈ ਮਸ਼ੀਨਰੀ ਆਦਿ ਦੇ ਕੰਮ ਯੁਕਤੀ ਨਾਲ ਚੱਲਦੇ ਹਨ। ਆਸਮਾਨ ਵਿੱਚ ਉੱਡਦੇ ਫਿਰਦੇ ਨੇ, ਇਹ ਵੀ ਯੁਕਤੀ ਨਾਲ ਹੀ ਉੱਡਦੇ ਹਨ। ਮੋਟਰਾਂ ਰੇਲਾਂ ਆਦਿ ਤੁਰਦੀਆਂ ਹਨ, ਇੱਥੇ ਵੀ ਯੁਕਤੀ ਹੀ ਕੰਮ ਕਰਦੀ ਹੈ। ਇਸੀ ਤਰ੍ਹਾਂ ਸੋ ਕਹਿਣ ਲੱਗੇ ਕਿਰਪਾ ਕਰਕੇ ਦੱਸੋ ਸਤਸੰਗ ਕਿਵੇਂ ਕਰਨਾ ਚਾਹੀਦਾ। ਗੁਰੂ ਜੀ ਨੇ ਫਰਮਾਇਆ ਸਾਲ ਤਰ੍ਹਾਂ ਸਤਸੰਗ ਭਜਨ ਤੋਂ ਬਿਨਾਂ ਸ਼ਾਂਤ ਨਹੀਂ ਹੈ। ਦੁਨੀਆਂ ਦਾ ਕੋਈ ਪਦਾਰਥ ਮਨ ਨੂੰ ਸ਼ਾਂਤ ਨਹੀਂ ਕਰ ਸਕਦਾ ਭਜਨ ਤੋਂ ਬਿਨਾਂ, ਭਜਨ ਸਤਸੰਗ ਤੋਂ ਬਿਨਾਂ ਨਹੀਂ ਹੁੰਦਾ। ਕਿਉਂਕਿ ਜਿਤਨੇ ਪਦਾਰਥ ਦੁਨੀਆਂ ਦੇ ਹਨ ਉਹਨਾਂ ਵਿੱਚ ਰਾਗ ਦੁਆਇਸ਼ ਔਰ ਅਤ੍ਰਿਪਤੀ ਦੋ ਸੁਭਾਵ ਇਹਨਾਂ ਦੇ ਹਨ। ਜਿੱਥੇ ਰਾਗ ਦੁਆਇਸ਼ ਹੋਵੇ ਔਰ ਅਤ੍ਰਿਪਤੀ ਹੋਵੇ ਉੱਥੇ ਸ਼ਾਂਤੀ ਨਹੀਂ ਹੋਇਆ ਕਰਦੀ। ਸੋ ਇਹਨਾਂ ਵਿੱਚੋਂ ਇਨਸਾਨ ਸ਼ਾਂਤ ਸੁੱਖ ਕੱਢਣਾ ਚਾਹੁੰਦਾ ਹੈ, ਪਰ ਜਿੱਥੇ ਸ਼ਾਂਤੀ ਦੀ ਛਿਟਵ ਨਹੀਂ ਉੱਥੋਂ ਸ਼ਾਂਤ ਕਿੱਥੋਂ ਮਿਲੇਗੀ। ਰੇਤੇ ਨੂੰ ਪੀੜੀ ਚਲੋ ਹਜ਼ਾਰਾਂ ਵਾਰੇ, ਉਹਦੇ ਵਿੱਚੋਂ ਤੇਲ ਨਿਕਲਣਾ ਕੋਈ ਨਹੀਂ। ਇਸੇ ਤਰ੍ਹਾਂ ਹੀ ਜਿਹਨਾਂ ਪਦਾਰਥਾਂ ਦੇ ਦੋ ਦੋਸ਼ ਹਨ ਕੁਦਰਤ ਵੱਲੋਂ, ਰਾਗ ਦੁਆਇਸ਼ ਔਰ ਅਤ੍ਰਿਪਤੀ, ਤਾਂ ਰੱਜ ਨਹੀਂ ਇਹਨਾਂ ਨਾਲ ਆਉਂਦਾ। ਦੂਸਰੇ ਇਹਨਾਂ ਵਿੱਚ ਰਾਗ ਅਤੇ ਦੁਆਇਸ਼, ਰਾਗ ਨਾਲ ਪਿਆਰ ਦਾ, ਦੁਆਇਸ਼ ਨਾਲ ਵਿਰੋਧ ਦਾ, ਦੋ ਭਰੇ ਪਏ ਹਨ। ਸ਼ਾਂਤੀ ਇੱਥੋਂ ਕਿੱਥੋਂ ਲੱਭ ਜਾਏਗੀ? ਸ਼ਾਂਤੀ ਸਤਸੰਗ ਦੁਆਰਾ ਭਜਨ ਵਿੱਚ ਹੀ। ਸੋ ਇਹ ਸੁਣ ਕੇ ਸਾਲ ਸਾਰੇ ਨੇ ਅਰਜ਼ ਕੀਤੀ, ਮਹਾਰਾਜ ਕਿਰਪਾ ਕਰੋ, ਉਹ ਉਪਾ, ਉਹ ਤਰੀਕਾ, ਉਹ ਯੁਕਤੀ, ਉਹ ਢੰਗ ਦੱਸੋ ਜਿਵੇਂ ਸਤਸੰਗ ਕਰਨਾ ਚਾਹੀਦਾ ਤਾਂ ਕਿ ਮਨ ਸ਼ਾਂਤ ਹੋਵੇ। ਸਤਸੰਗ ਸ਼ਾਂਤੀ ਦੀ ਕਦਰ, ਸ਼ਾਂਤੀ ਦੀ ਚਾਹ ਉਹ ਕਰਦੇ ਨੇ ਅਸਲ ਵਿੱਚ ਜਿਨ੍ਹਾਂ ਨੇ ਦੁਨਿਆਵੀ ਪਦਾਰਥਾਂ ਨੂੰ ਬਹੁਤ ਪ੍ਰਾਪਤ ਕਰਕੇ ਉਹਨਾਂ ਵਿੱਚੋਂ ਕੋਸ਼ਿਸ਼ ਕੀਤੀ ਹੈ ਸੁੱਖ ਪ੍ਰਾਪਤ ਕਰਨ ਦੀ, ਲੇਕਿਨ ਲੱਭਿਆ ਨਾ ਹੋਵੇ, ਅਤੇ ਉਹਨਾਂ ਨੂੰ ਇਹ ਵਿਸ਼ੇਸ਼ ਕਦਰ ਹੋਇਆ ਕਰਦੀ ਹੈ। ਸਵਈਓ ਅੱਜ ਅਮਰੀਕਾ ਹੈ ਸਭ ਤੋਂ ਅਮੀਰ ਮੁਲਕ ਮੈਂ, ਔਰ ਲੋਕ ਤੜਫਦੇ ਹਨ, ਤਰਲੇ ਲੈਂਦੇ ਹਨ ਕਿਵੇਂ ਮਨ ਨੂੰ ਠੰਡ ਪਏ। ਸੋ ਠੰਡ ਜਿਹੜੀ ਹੈ ਭਜਨ ਤੋਂ ਬਿਨਾਂ ਨੇ, ਕਿਉਂਕਿ ਗੁਰੂ ਜੀ ਫਰਮਾਉਂਦੇ ਹਨ ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਸਵੈਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣਦਾ ਕਿਛ ਨਾਹੀਂ ਵਿਸੂਰੇ, ਸੋ ਪਰਵ ਜਿਤਨਾ ਆਵਹੀ ਬਿਸ਼ਟਾ ਕੇ ਕੀਰੇ, ਬਿਨ ਹਰ ਨਾਮ ਨਾ ਸ਼ਾਂਤ ਹੋਏ ਗੀਤ ਵਿਦ ਮਨ ਪੀਰੇ। ਵਾਹਿਗੁਰੂ ਦੇ ਭਜਨ ਤੋਂ ਬਿਨਾਂ ਸ਼ਾਂਤੀ ਕਿਸੇ ਵਸਤੂ ਵਿੱਚ ਵੀ ਨਹੀਂ ਹੈ।
ਸ਼ਾਂਤ ਨਾ ਹੋਵੇ ਜੀ ਬਿਨਾਂ ਹਰ ਨਾਮ ਤੋਂ, ਸ਼ਾਂਤ ਨਾ ਹੋਵੇ ਬਿਨਾਂ ਹਰ ਨਾਮ ਤੋਂ,
ਭਜਨ ਤੋਂ ਬਿਨਾਂ ਹੋਰ ਕਿਸੇ ਵਸਤੂ ਨਾਲ ਮਿਲਦੀ ਨਹੀਂ। ਸਿੱਧਾਂ ਨੂੰ ਗੁਰੂ ਬਾਬਾ ਜੀ ਨੇ ਇਹੀ ਕੁਛ ਕਿਹਾ ਸੀ ਜਦੋਂ ਉਹਨਾਂ ਨੇ ਆਪਣੀਆਂ ਸ਼ਕਤੀਆਂ ਦਿਖਾਉਣ ਦੇ ਉਪਰਾਲੇ ਕੀਤੇ ਅਤੇ ਕਹਿਣ ਲੱਗੇ ਗੁਰੂ ਨਾਨਕ ਤੁਸੀਂ ਵੀ ਕੋਈ ਸ਼ਕਤੀ ਦਿਖਾਓ। ਗੁਰੂ ਜੀ ਕਹਿੰਦੇ ਵਾਹਿਗੁਰੂ ਦੇ ਭਜਨ ਤੋਂ ਬਿਨਾਂ, ਸਤਸੰਗ ਤੋਂ ਬਿਨਾਂ ਅਸੀਂ ਹੋਰ ਕਿਸੇ ਸ਼ਕਤੀ ਨੂੰ ਨਹੀਂ ਜਾਣਦੇ। ਇਸ ਵਸਤੂ ਤੋਂ ਮਨ ਠੰਡਾ ਸ਼ਾਂਤ ਹੋ ਜਾਏ। ਸਾਰਿਆਂ ਸਾਲਥਰੇ ਨੇ ਅਰਜ਼ ਕੀਤੀ ਕਿ ਉਪਾਅ ਦੱਸੋ ਸਤਸੰਗ ਕਰਨਾ। ਗੁਰੂ ਜੀ ਨੇ ਦੱਸਿਆ ਸਾਲਥਰੇ ਠੀਕ ਗੱਲ ਹੈ, ਹਰ ਕੰਮ ਯੁਕਤੀ ਨਾਲ ਹੁੰਦਾ ਹੈ, ਤਰੀਕੇ ਸਿਰ ਹੁੰਦਾ ਹੈ, ਸਤਸੰਗ ਕਰਨ ਦਾ ਵੀ ਤਰੀਕਾ ਹੈ। ਇਹ ਤਿੰਨ ਸੁਨਹਿਰੀ ਅਸੂਲ ਸਤਸੰਗੀ ਪੁਰਸ਼ ਨੂੰ ਮੁੱਖ ਰੱਖਣੇ ਚਾਹੀਦੇ। ਜਿਹਨੇ ਆਪਣੇ ਮਨ ਨੂੰ ਪੂਰਾ ਪੂਰਾ ਸ਼ਾਂਤ ਕਰਨਾ ਹੋਵੇ, ਪਹਿਲਾ ਜਿਸ ਵੀ ਸ਼ਰਧਾ ਹੋਣੀ ਚਾਹੀਦੀ ਹੈ, ਦੂਸਰਾ ਨਿਰਮਾਣਤਾ, ਤੀਸਰਾ ਚਿੱਤ ਦੀ ਇਕਾਗਰਤਾ ਦੁਆਰਾ ਸਤਸੰਗ ਕਰਨ ਦਾ ਸੁਭਾਵ ਬਣਾ ਲਵੇ। ਸ਼ਰਧਾ, ਵਿਸ਼ਵਾਸ, ਯਕੀਨ, ਭਰੋਸਾ ਇਹ ਹੋਵੇ। ਪਰ ਨਿਰਮਾਣਤਾ, ਕਿਸੇ ਗੱਲ ਦਾ ਚਿੱਤ ਵਿੱਚ ਮਾਣ ਤਾਣ ਨਹੀਂ ਹੋਣਾ ਚਾਹੀਦਾ। ਸੋ ਰਾਜ ਮਦ, ਹਕੂਮਤ ਮਦ, ਜਵਾਨੀ ਮਦ, ਰੂਪ ਮਦ, ਹਨ ਮਦ, ਵਿਦਿਆ ਮਦ ਆਦਿ, ਇਹਨਾਂ ਤੋਂ ਮਨ ਖਾਲੀ ਹੋਣਾ ਚਾਹੀਦਾ ਹੈ। ਔਰ ਚਿੱਤ ਦੀ ਇਕਾਗਰਤਾ, ਮਨ ਦਾ ਟਕਾਅ ਹੋਣਾ ਚਾਹੀਦਾ। ਇਹ ਤਿੰਨ ਚੀਜ਼ਾਂ ਸਤਸੰਗੀ ਪੁਰਸ਼ ਦੇ ਮਨ ਨੂੰ ਸ਼ਾਂਤ ਕਰਦੀਆਂ ਹਨ, ਜਦੋਂ ਇਹਨਾਂ ਦੁਆਰਾ ਸਤਸੰਗ ਕਰਨ ਦਾ ਸੁਭਾਵ ਬਣਾ ਲਿਆ ਜਾਵੇ। ਅਤੇ ਸਤਸੰਗ ਦੁਆਰਾ ਹੀ ਨਿਸਤਾਰਾ ਹੈ, ਗੁਰੂ ਜੀ ਐਸਾ ਫਰਮਾਉਂਦੇ।
ਸਤਸੰਗਤ ਮਿਲੇ
ਸੰਬੰਧ ਤੋਂ ਨਿਸ਼ਤਾਰਾ ਹੈ। ਪਰ ਸਤਸੰਗ ਕਰਨ ਦੇ ਇਹ ਤਿੰਨ ਸੁਨਹਿਰੀ ਅਸੂਲ ਮੁੱਖ ਰੱਖ ਕੇ ਸਤਸੰਗ ਕਰਨ ਦੀ ਆਦਤ ਬਣਾ ਲੈਣੀ ਚਾਹੀਦੀ ਹੈ। ਹੁਣ ਗੱਜ ਵੱਜ ਕੇ ਗੁਰੂ ਸਤੋਤਰ ਵੀ ਸਭ ਨੇ ਬੋਲਣਾ।
ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ। ਧਨ ਹੈ ਗੁਰੂ ਹਰਗੋਬਿੰਦ ਸਾਹਿਬ ਧਨ ਹੈ
Thank you. निवारण हारा दुख हंता सुख राज ताको विघ्न न को लागे जाकी प्रभ आगे अरदास। इक ओंकार श्री वाहिगुरु जी की फते श्री भगवती जी सहाय वास श्री भगवती जी की पातशाही दसवीं फिर तुम भगवती सिमर के गुरु नानक ले ध्याए फिर अंगद गुरते अमरदास रामदासे हुई सहाय। अर्जन हर गोविंद नू सिमरो श्री हर राय श्री हर कृष्ण ध्याए जिस डिठे सब दुख जाए। गुरु तेग बहादुर सिमरिए करनो निद आवे धाए सब थाई होए सहाय। दसवें पातशाह श्री गुरु गोविंद सिंह साहेब जी सब थाई होए सहाय। श्लोक महला दूजा आपे जाने करे आप आपे आने रास तिसे अगै नानका खले कीचे अरदास। सत श्री अकाल पुरख जी का ध्यान तरके खालसा साहेब बोलो जीवा। दसां पातशाहियां दी जोत श्री गुरु ग्रंथ साहेब जी दे पाठ दर्शन दीदार दा ध्यान तरके खालसा साहेब बोलो जीवा। चार साहबजादे पंज प्यारे चाली मुक्ते चौहान तख्तां सरबत गुरुद्वारियां दा ध्यान तरके खालसा साहेब बोलो जीवा। जिन्ना गुरमुखां नाम जप्या बंड छकिया धर्म हे सीस दिते चरखियां ते चढ़े बंद बंद कुटवाए सिदक नहीं हारिया। दिना सचियारियां प्यारियां सिदकवान सिखां दी कमाई दा ध्यान तरके खालसा साहेब बोलो जीवा। सिखां दा मन नीवा मत उची मत पत का राखा आप अकाल पुरख वाहिगुरु सिखां नू सिखी दान। नाम दान प्रोसा दान दाना सिरदान श्री अमृतसर साहेब जी के दर्शन इशनान। चौंकियां चंडे बुंगे जुगो जुग अटल धर्म का जयकार सच्चे पातशाह सिखी सिदक केसां सवासां संग निभाना। हे करना नधान सतगुरु जीओ आप जी दे हजूर रात्रि दे दीवान सजाए हन कीर्तन वख्यान होए हन। अखर वादा घाटा भुल चुक माफ करना अगे वास्ते शुद्ध स्पष्ट कीर्तन वख्यान करन दा वल बख्शो। हे मेहरवान गुरवाणी द्वारा विचारां कीतियां हन इन्हां दा प्रभाव साडे कलयुगी जीवां दे हिरदियां ते वसाओ। आई संगत दी हाजरी आप जी दे दर ते प्रवान करो नाम दान सिखी दान भरोसा बख्शो। आप जी दे हजूर कड़ा प्रसाद दी देग हाजिर है आप जी भोग लाओ सीत प्रसाद साध संगत को मिले। काम क्रोध लो मोह अहंकार आदिक तो बचा के आप जी दे पवित्र चरण कवलां दी प्रीत बख्शो से ही प्यारे मेल। जिन्ना मिलिया आप जी दा नाम अठे पहर चित आवे कला वाहिगुरु जी की वरते गुरु नानक नाम चढ़दी कला तेरे बाणे सबत का फला। वाहिगुरु जी का खालसा वाहिगुरु जी की बोले
किछु करू ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਕਹਨਾ ਸ੍ਰੀ ਮਹਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਾਂ ਵਿਖਿਆ ਮੈਂ ਲੱਜਾ ਰਾਖੀ ਰਾਮ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਨਿਕਟ ਨਾਵੇ ਜਾਮੋ ਮੁਕਤ ਬੈਕੁੰਠ ਸਾਧਗੀ ਸੰਗਤ ਜਨ ਪਾਇਓ ਹਰ ਕਾ ਧਾਮ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੁਖ ਵਿਸਰਾਮ ਗੋਬਿੰਦ ਦਮੋਦਰ ਸਿਮਰੋ ਦਿਨ ਰੈਣ ਨਾਨਕ ਸਤਿਗੁਰੂ ਬਾਣੋ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੁਖ ਵਿਸਰਾਮ ਗੋਬਿੰਦ ਦਮੋਦਰ ਸਿਮਰੋ ਦਿਨ ਰੈਣ ਨਾਨਕ ਸਤਿਗੁਰੂ ਬਾਣੋ
ਵਾਹਿਗੁਰੂ ਖਾਲਸਾ।